ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਚੱਲ ਕੇ ਦਿੱਲੀ ਪਹੁੰਚੇ ਨੇ। ਮਜਨੂ ਦੇ ਟਿੱਲੇ ਤੇ ਆ ਕੇ ਪੜਾ ਕੀਤਾ ਹੈ। ਬਾਦਸ਼ਾਹ ਨੇ ਬੇਨਤੀ ਕੀਤੀ ਆ ਕੇ ਮੈਨੂੰ ਦਰਸ਼ਨ ਦਿਓ। ਵਜ਼ੀਰ ਖਾਨ ਸਤਿਗੁਰਾਂ ਨੂੰ ਨਾਲ ਲੈ ਕੇ ਕਿਲੇ ਚ ਪਹੁੰਚਿਆ। ਬਾਦਸ਼ਾਹ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਨੂੰ ਸੋਹਣੇ ਆਸਣ ਤੇ ਬਿਠਾ ਕੇ ਨਮਸਕਾਰ ਕੀਤੀ ਹੈ। ਵਾਰਤਾਲਾਪ ਹੋ ਰਹੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰੀ ਸਲਾਮ ਤਮਾਮ ਨਰ ਪਯੋ ਬਹੁਤ ਸਨਮਾਨ।
ਬਾਦਸ਼ਾਹ ਦੇ ਸਮੇਤ ਜਿੰਨੇ ਉਹਦੇ ਅਹਿਲਕਾਰ ਵਜ਼ੀਰ ਸਨ, ਮੰਤਰੀ ਸੰਤਰੀ ਸਨ, ਸਭ ਨੇ ਉੱਠ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਲਾਮ ਕੀਤੀ ਹੈ ਔਰ ਸਤਿਗੁਰਾਂ ਦਾ ਬਹੁਤ ਹੀ ਸਨਮਾਨ ਤੇ ਸਤਿਕਾਰ ਕੀਤਾ ਹੈ।
ਹੱਥ ਜੋਰ ਹਜ਼ਰਤ ਪਨੇ ਦੀ ਪ੍ਰਾਨ ਤੁਮ ਦਾਨ।
ਹੱਥ ਜੋੜ ਕੇ ਹਜ਼ਰਤ, ਹਜ਼ਰਤ ਮਤਲਬ ਬਾਦਸ਼ਾਹ ਜਹਾਂਗੀਰ, ਬੇਨਤੀ ਕਰਕੇ ਕਹਿੰਦਾ ਸਤਿਗੁਰੂ ਜੀ ਆਪ ਜੀ ਮੇਰੇ ਪ੍ਰਾਣਾਂ ਦੇ ਦਾਤੇ ਹੋ, ਤੁਸਾਂ ਨੇ ਕਿਰਪਾ ਕਰਕੇ ਮੈਨੂੰ ਪ੍ਰਾਣਾਂ ਦਾ ਦਾਨ ਦਿੱਤਾ ਹੈ।
ਚੌਪਈ ਮਮਹਿਤ ਦੁਰਗ ਵਿਖੇ ਸੁਪ੍ਰਵੇਸ਼ੀ।
ਮਹਾਰਾਜ ਆਪ ਜੀ ਨੇ ਮੇਰੇ ਤੇ ਇੰਨਾ ਪਰਉਪਕਾਰ ਕੀਤਾ ਕਿ ਮੇਰੇ ਲਈ ਕਿ ਮੇਰਾ ਇਹ ਸਰੀਰ ਸੁਖੀ ਰਵੇ, ਉਹਦੇ ਲਈ ਆਪ ਜੀ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਪ੍ਰਵੇਸ਼ ਕੀਤਾ।
ਕਰਿਓ ਜਾਪ ਤੈ ਪ੍ਰੇਮ ਵਿਸ਼ੇਸ਼ੇ।
ਔਰ ਉੱਥੇ ਜਾ ਕੇ ਆਪ ਜੀ ਨੇ ਭਾਰੀ ਪ੍ਰੇਮ ਸਹਿਤ ਜਾਪ ਕੀਤਾ ਕਿ ਮੇਰੇ ਤੇ ਜਿਹੜੀ ਸਾੜ ਸਤੀ ਆਉਣੀ ਸੀ ਉਹ ਸਾੜ ਸਤੀ ਟਲ ਜਾਵੇ।
ਹਮ ਤੇ ਸਭ ਅਯੋਗਤਾ ਪਈ।
ਮਹਾਰਾਜ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ, ਮੇਰੇ ਕੋਲੋਂ ਬਹੁਤ ਅਯੋਗ ਕੰਮ ਹੋਇਆ ਕਿ ਮੈਂ ਕਿਸੇ ਦੇ ਆਖੇ ਲੱਗ ਕੇ ਤੁਹਾਨੂੰ ਗਵਾਲੀਅਰ ਦੇ ਕਿਲੇ ਚ ਨਜ਼ਰਬੰਦ ਕੀਤਾ। ਮੇਰੇ ਕੋਲੋਂ ਇਹ ਬਹੁਤ ਅਯੋਗ ਹੋਇਆ ਕਿ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ।
ਤਉ ਆਪਨੇ ਕਰੁਣਾ ਕਈ।
ਮਹਾਰਾਜ ਮੇਰੇ ਕੋਲੋਂ ਅਯੋਗਤਾ ਹੋਈ ਹੈ, ਮੈਂ ਤੁਹਾਡਾ ਨਿਰਾਦਰ ਕੀਤਾ, ਪਰ ਤੁਸੀਂ ਫਿਰ ਵੀ ਮਹਾਰਾਜ ਮੇਰੇ ਤੇ ਕਰੁਣਾ ਹੀ ਕੀਤੀ ਹੈ, ਤੁਸੀਂ ਫਿਰ ਵੀ ਮੇਰੇ ਤੇ ਆਪਣੀ ਕਿਰਪਾ ਹੀ ਕੀਤੀ ਹੈ।
ਨਿਸਮੈ ਤ੍ਰਾਸਤ ਜਬ ਮੈਂ ਹੋਵਾਂ।
ਮਹਾਰਾਜ ਆਪ ਜੀ ਦੇ ਆਉਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਦਾ ਬਚਨ ਹੈ ਕਿ ਰਾਤ ਨੂੰ ਮੈਂ ਬਹੁਤ ਜ਼ਿਆਦਾ ਡਰ ਜਾਂਦਾ ਸੀ, ਇਹ ਵੀ ਨਹੀਂ ਕਿ ਸੁਪਨਾ ਵੇਖਦਾ ਸੀ, ਅੱਖਾਂ ਖੁੱਲੀਆਂ ਹੁੰਦੀਆਂ, ਮੈਂ ਬਹੁਤ ਜ਼ਿਆਦਾ ਤ੍ਰਸਤ ਹੋ ਜਾਂਦਾ ਸੀ, ਡਰ ਜਾਂਦਾ ਸੀ।
ਦੋਏ ਦਿਸ਼ਦਾਰੁਨ ਸ਼ੇਰਨ ਜੋਵੋਂ।
ਮੇਰੇ ਸੱਜੇ ਤੇ ਖੱਬੇ ਪਲੰਗੇ ਤੇ ਦੋ ਭਿਆਨਕ ਸ਼ੇਰ ਮੈਨੂੰ ਨਜ਼ਰ ਆਉਂਦੇ ਸਨ।
ਤਬ ਮੈਂ ਸਿਮਰਨ ਕਰੋ ਤੁਮਾਰਾ।
ਸ਼ੇਰ ਆ ਕੇ ਮੇਰੀ ਛਾਤੀ ਤੇ ਪੈਰ ਧਰ ਲੈਂਦੇ ਸਨ ਤੇ ਮਹਾਰਾਜ ਮੈਂ ਉਹਨਾਂ ਨੂੰ ਹਟਾ ਨਹੀਂ ਸੀ ਸਕਦਾ, ਬਥੇਰਾ ਰੋਲਾ ਪਾਉਣਾ ਪਰ ਉਹਨਾਂ ਪਾਸੇ ਨਾ ਹਟਣਾ। ਉਸ ਵਕਤ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮੈਂ ਆਪ ਜੀ ਦੇ ਸਿਮਰਨ ਵਿੱਚ ਜੁੜ ਜਾਣਾ, ਤੁਹਾਨੂੰ ਯਾਦ ਕਰਨਾ।
ਹਾਜ਼ਰ ਆਨ ਦਿਓ ਦੀਦਾਰ।
ਤੁਸੀਂ ਆਪ ਹਾਜ਼ਰ ਹੋ ਕੇ ਆਉਂਦੇ, ਆਪਣੇ ਦੀਦਾਰ ਬਖਸ਼ਦੇ, ਆਪਣੇ ਹੱਥ ਦਾ ਰੁਮਾਲ ਉਹਨਾਂ ਸ਼ੇਰਾਂ ਵੱਲ ਕਰਦੇ, ਉਹ ਮੈਨੂੰ ਛੱਡ ਕੇ ਦੂਰ ਚਲੇ ਜਾਂਦੇ ਸਨ।
ਮਮ ਇਤ ਜਾਪ ਕਰਤੇ ਬੈਸੇ।
ਮਹਾਰਾਜ ਮੇਰੇ ਮਨ ਚ ਸਿਮਰਨ ਹੁੰਦਾ ਸੀ ਕਿ ਆਪ ਜੀ ਮੇਰੇ ਲਈ ਉੱਥੇ ਜਾਪ ਕਰ ਰਹੇ ਹੋ ਗਵਾਲੀਅਰ ਦੇ ਕਿਲੇ ਵਿੱਚ।
ਤਿੰਨ ਪ੍ਰਤਾਪ ਤੇ ਦੁੱਖ ਨੇ ਕੈਸੇ।
ਤੁਹਾਡੇ ਉਸ ਪ੍ਰਤਾਪ ਕਰਕੇ, ਤੁਹਾਡੇ ਉਸ ਸਿਮਰਨ ਦੇ ਪ੍ਰਤਾਪ ਕਰਕੇ, ਜਾਪ ਦੇ ਪ੍ਰਤਾਪ ਕਰਕੇ ਮੈਨੂੰ ਇੱਥੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਿਆ।
ਇਮ ਮਨ ਜਾਣ ਤਰੋ ਮੈਂ ਧੀਰ।
ਇਹ ਤਾਂ ਆਪਣੇ ਮਨ ਚ ਜਾਣ ਕੇ ਮੈਂ ਤੁਹਾਡਾ ਧੀਰਜ ਰੱਖਦਾ ਸੀ ਕਿ ਛੇਵੇਂ ਪਾਤਸ਼ਾਹ ਮੇਰੇ ਲਈ ਉੱਥੇ ਬੈਠੇ ਜਾਪ ਕਰਦੇ ਨੇ, ਮੇਰਾ ਨਹੀਂ ਕੁਝ ਵਿਗੜਦਾ, ਮੇਰਾ ਵਾਲ ਨਹੀਂ ਕੋਈ ਵਿੰਗਾ ਹੁੰਦਾ।
ਰਚਕ ਆਪ ਭਈ ਗੁਰਪੀਰ।
ਆਪ ਗੁਰੂ ਪੀਰ ਜੀ ਮੇਰੀ ਰੱਖਿਆ ਕਰਨ ਵਾਸਤੇ ਆਏ ਨੇ, ਉਹ ਆਪ ਹੀ ਮੇਰੀ ਰੱਖਿਆ ਕਰ ਰਹੇ ਨੇ, ਇਹੋ ਜੀ ਮੇਰੇ ਅੰਦਰ ਭਾਵਨਾ ਸੀ।
ਸ਼੍ਰੀ ਹਰਿ ਗੋਬਿੰਦ ਸੁਣ ਕਰ ਕਹਿਓ।
ਜਦੋਂ ਬਾਦਸ਼ਾਹ ਜਹਾਂਗੀਰ ਨੇ ਇਉਂ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਗੁਰ ਘਰ ਮੈਂ ਨਿਸ਼ਚਾ ਜਿਨ ਲਈਓ।
ਕਹਿਣ ਲੱਗੇ ਬਾਦਸ਼ਾਹ, ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ ਘਰ ਹੈ, ਇਹ ਦਿਆਲੂ ਘਰ ਹੈ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਉੱਤੇ ਜਿਨ੍ਹਾਂ ਨੇ ਆਪਣੇ ਮਨ ਚ ਪਰਪੱਕ ਨਿਸ਼ਚਾ ਧਾਰਨ ਕੀਤਾ ਹੈ,
ਸ਼ਰਧਾ ਤਰੀ ਸ਼ਰਨ ਕੋ ਆਏ।
ਮਨ ਚ ਨਿਸ਼ਚਾ ਧਾਰ ਕੇ ਸ਼ਰਧਾ ਰੱਖ ਕੇ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ਰਨ ਚ ਚੱਲ ਕੇ ਆਉਂਦੇ ਹਨ,
ਸ਼੍ਰੀ ਨਾਨਕ ਵੈ ਕਿਉਂ ਨਾ ਸਹਾਈ।
ਭਲਾ ਦਸ ਬਾਦਸ਼ਾਹ ਗੁਰੂ ਨਾਨਕ ਸਾਹਿਬ ਉਹਦੀ ਸਹਾਇਤਾ ਕਿਉਂ ਨਾ ਕਰਨਗੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏਗਾ। ਯਾਨੀ ਕਿ ਜਿਹੜਾ ਸ਼ਰਨ ਆਵੇਗਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਵਡਿਆਈ ਹੈ ਕਿ ਸ਼ਰਨ ਆਏ ਨੂੰ ਸਤਿਗੁਰੂ ਜੀ ਰੱਖਦੇ ਹਨ।
ਸਤਿਗੁਰ ਘਰ ਸੋ ਮੀਲ ਜੋ ਆਏ।
ਇਹਨਾਂ ਦਾ ਸਤਿਗੁਰੂ ਜੀ ਦੇ ਘਰ ਦੇ ਨਾਲ ਮਿਲਾਪ ਹੈ ਨਾ ਬਾਦਸ਼ਾਹ, ਜਿਹੜੇ ਸਤਿਗੁਰਾਂ ਦੇ ਘਰ ਨਾਲ ਮੇਲ ਰੱਖਦੇ ਹਨ।
ਵੱਡੀ ਤੁਮਾਰੀ ਰਾਖਤ ਰਹੀ।
ਉਹਨਾਂ ਤੇ ਗੁਰੂ ਦੀ ਕਿਰਪਾ ਵਰਤਦੀ ਹੈ, ਵੇਖ ਤੇਰੇ ਜਿਹੜੇ ਵਡੇਰੇ ਸਨ, ਚਾਹੇ ਉਹ ਬਾਬਰ ਸੀ, ਹਮਾਯੂ ਸੀ, ਅਕਬਰ ਸੀ, ਤੇਰੇ ਜਿਹੜੇ ਵਡੇਰੇ ਸਨ, ਇਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਤੇ ਨਿਸ਼ਚਾ ਰੱਖਦੇ ਰਹੇ ਹੈ, ਮਹਾਰਾਜ ਜੀ ਦੇ ਘਰ ਦੀ ਵਡਿਆਈ ਰੱਖਦੇ ਰਹੇ ਹੈ, ਆਪਣੇ ਹਿਰਦੇ ਚ ਮੇਲ ਮਿਲਾਪ ਰੱਖਦੇ ਰਹੇ ਹੈ, ਉਹਨਾਂ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਦੀ ਰਹੀ ਹੈ।
ਕਰ ਪ੍ਰਸੰਨ ਬਰਲੀਤ ਪਲੀਰੀ।
ਤੇਰੇ ਵਡੇਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਚ ਆ ਕੇ ਸਤਿਗੁਰਾਂ ਨੂੰ ਰਜਾਇਆ, ਉਹਨਾਂ ਨੂੰ ਪ੍ਰਸੰਨ ਕਰਕੇ ਉਹਨਾਂ ਕੋਲ ਵਰ ਲਏ ਹਨ।
ਗੁਰ ਵਰਤੀ ਸੁਖ ਲਈ ਕਨੇਰੇ।
ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਵਰਾਂ ਨਾਲ ਤੇਰੇ ਵਡੇਰਿਆਂ ਨੇ ਸੁਖ ਲਿਆ, ਚਾਹੇ ਬਾਬਰ ਸੀ, ਚਾਹੇ ਹਮਾਯੂ ਸੀ, ਅਕਬਰ ਸੀ, ਇਹਨਾਂ ਸਾਰਿਆਂ ਨੇ ਗੁਰੂ ਘਰੋਂ ਵਰ ਪ੍ਰਾਪਤ ਕੀਤੇ ਤੇ ਵਰ ਤੇ ਬਖਸ਼ਿਸ਼ਾਂ ਪ੍ਰਾਪਤ ਕਰਕੇ ਇਹਨਾਂ ਨੇ ਸੁਖ ਮਾਣਿਆ ਹੈ।
ਜਥਾ ਮੁਕਰ ਨਿਰਮਲ ਅਤ ਹੋਵੇ।
ਬਾਦਸ਼ਾਹ ਇਹ ਗੱਲ ਧਿਆਨ ਨਾਲ ਗਹੁ ਨਾਲ ਸੁਣੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਇਉਂ ਹੈ ਜਿਵੇਂ ਕੋਈ ਉਜਵਲ ਨਿਰਮਲ ਮੁਕਰ ਹੁੰਦਾ ਨਾ, ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ, ਸ਼ੀਸ਼ਾ ਹੁੰਦਾ ਨਾ ਬਿਲਕੁਲ ਸਾਫ, ਕਹਿੰਦੇ ਇਉਂ ਗੁਰੂ ਨਾਨਕ ਸਾਹਿਬ ਦਾ ਘਰ ਸਾਫ ਸ਼ੀਸ਼ੇ ਵਾਂਗੂ ਨਿਰਮਲ ਹੈ।
ਜਸ ਮੁਖ ਕਰ ਤਸ ਤਿਸ ਮੈਂ ਜੂਵੇ।
ਸ਼ੀਸ਼ੇ ਵਿੱਚ ਜਿਹੋ ਜਿਹਾ ਕੋਈ ਮੂੰਹ ਲੈ ਕੇ ਵੇਖਦਾ ਉਹਨੂੰ ਸ਼ੀਸ਼ੇ ਚ ਓਦਾਂ ਦਾ ਹੀ ਮੂੰਹ ਨਜ਼ਰ ਆਉਂਦਾ। ਇਹ ਸ਼ੀਸ਼ੇ ਦੀ ਖਾਸੀਅਤ ਹੈ ਕਿ ਜਿਹੋ ਜੀ ਕੋਈ ਸ਼ਕਲ ਲੈ ਕੇ ਸ਼ੀਸ਼ੇ ਦੇ ਸਾਹਮਣੇ ਜਾਂਦਾ ਹੈ, ਜਿਹੋ ਜਿਹਾ ਮੂੰਹ ਬਣਾਉਂਦਾ ਹੈ, ਉਹਨੂੰ ਸ਼ੀਸ਼ੇ ਵਿੱਚੋਂ ਓਦਾਂ ਦਾ ਹੀ ਰੂਪ ਨਜ਼ਰ ਆਉਂਦਾ।
ਕੇਸਰ ਮਲਾ ਗੀਰ ਜਿਨ ਲਾਇਓ।
ਜਿਨ੍ਹਾਂ ਨੇ ਆਪਣੇ ਮੱਥੇ ਤੇ ਕੇਸਰ ਲਾ ਲਿਆ ਜਾਂ ਮੱਥੇ ਤੇ ਤਿਲਕ ਲਾ ਲਿਆ ਜਾਂ ਚਿਹਰੇ ਤੇ ਸੁਗੰਧੀ ਲਾ ਕੇ ਵੇਖਿਆ।
ਰੰਗ ਸੁਗੰਧਤ ਤਥਾ ਦਿਖਾਇਓ।
ਉਹਨੂੰ ਉਸੇ ਤਰ੍ਹਾਂ ਦਾ ਹੀ ਚਿਹਰਾ ਦਿਸਣਾ ਜਿਹਨੇ ਚਿਹਰੇ ਤੇ ਕੋਈ ਤਿਲਕ ਲਾ ਕੇ ਜਾਂ ਚੰਦਨ ਲਾ ਕੇ ਮੱਥੇ ਤੇ ਵੇਖਣਾ, ਉਹਨੂੰ ਸ਼ੀਸ਼ੇ ਚ ਓਦਾਂ ਦੀ ਸ਼ਕਲ ਸ਼ੀਸ਼ੇ ਨੇ ਵਿਖਾ ਦੇਣੀ ਹੈ।
ਜੀ ਕਾਰ ਸਕੂਲ ਆਈ ਵਿਸ਼ੇਖੇ।
ਜੇ ਕੋਈ ਮੂੰਹ ਤੇ ਕਾਲਖ ਮਲ ਕੇ ਕਾਲਖ ਪੋਚ ਕੇ ਵੇਖੇਗਾ ਤਾਂ ਉਹਨੂੰ ਆਪਣੇ ਮੂੰਹ ਤੇ ਕਾਲਖ ਹੀ ਨਜ਼ਰ ਆਉਣੀ, ਸ਼ੀਸ਼ੇ ਨੇ ਤਾਂ ਉਹੀ ਵਿਖਾਉਣਾ ਜਿਹੋ ਜੀ ਸ਼ਕਲ ਲੈ ਕੇ ਜਾਓਗੇ। ਜੇ ਚੰਦਨ ਲਾਓਗੇ, ਕੇਸਰ ਲਾਓਗੇ, ਓਦਾਂ ਦਾ ਵਿਖਾ ਦੇਣਾ। ਜੇ ਕਾਲਖ ਲਾ ਕੇ ਵੇਖੋਗੇ ਮੂੰਹ ਕਾਲਾ ਕਰਕੇ ਤਾਂ ਸ਼ੀਸ਼ੇ ਨੇ ਮੂੰਹ ਕਾਲਾ ਹੀ ਵਿਖਾ ਦੇਣਾ।
ਕਾਰੋ ਬਣਿਓ ਕਰੂਪ ਸੋ ਦੇਖੇ।
ਕਾਲਾ ਬਣਿਆ ਰੂਪ ਬੜਾ ਕੋਝਾ ਜਿਹਾ ਜਿਹੜਾ ਰੂਪ ਹੈ ਉਹ ਸ਼ੀਸ਼ੇ ਚ ਨਜ਼ਰ ਆਉਂਦਾ ਜੇ ਚਿਹਰੇ ਤੇ ਕਾਲਖ ਪੋਚ ਕੇ ਵੇਖਿਆ ਜਾਏ।
ਤਿਮ ਸਤਿਗੁਰ ਕੇ ਮਿਲਨ ਮਜਾਰੇ।
ਇਸੇ ਤਰ੍ਹਾਂ ਸਤਿਗੁਰਾਂ ਦਾ ਜਿਹੜਾ ਘਰ ਹੈ ਗੁਰੂ ਨਾਨਕ ਸਾਹਿਬ ਦਾ, ਇਸ ਘਰ ਦੇ ਨਾਲ ਵੀ ਮਿਲਣਾ ਇਉਂ ਹੈ ਜਿਵੇਂ ਸ਼ੀਸ਼ੇ ਸਾਹਮਣੇ ਜਾ ਕੇ ਖਲੋਣਾ।
ਖੋਟੀ ਭਲੀ ਭਾਵਨਾ ਤਾਰੇ।
ਜਿਹੜਾ ਖੋਟੀ ਭਾਵਨਾ ਨਾਲ ਆਉਂਦਾ ਉਹਨੂੰ ਓਦਾਂ ਦਾ ਹੀ ਅੱਗੋਂ ਰੂਪ ਦਿਸਦਾ, ਤੇ ਜਿਹੜਾ ਸ਼ੁਭ ਭਾਵਨਾ ਨਾਲ ਆਉਂਦਾ ਉਹਨੂੰ ਓਦਾਂ ਦਾ ਸਰੂਪ ਦਿਸਦਾ। ਜਿਹੜਾ ਕੋਈ ਹੱਥ ਜੋੜ ਕੇ ਆਵੇ ਜੁੜੇ ਹੱਥ ਹੀ ਮਿਲਣਗੇ, ਤੇ ਜਿਹੜਾ ਕੋਈ ਕੋਝੀ ਜੀ ਅੱਖ ਕਰਕੇ ਆਵੇ ਭੌਹਾਂ ਚੜਾ ਕੇ ਵੀ ਮੈਂ ਮਾਰਨਾ, ਫਿਰ ਅੱਗੋਂ ਉਹਨੂੰ ਓਦਾਂ ਦਾ ਹੀ ਨਜ਼ਰ ਆਉਣਾ, ਓਦਾਂ ਦਾ ਹੀ ਸਰੂਪ ਦਿਸਣਾ। ਇੱਥੇ ਤਾਂ ਇਹ ਜਿਹੋ ਜਿਹਾ ਕੋਈ ਮੇਲ ਭਾਵ ਰੱਖ, ਤੂੰ ਜਿਹੋ ਜਿਹਾ ਰੱਖੇਗਾ ਓਦਾਂ ਦਾ ਤੈਨੂੰ ਦਿਸ ਜਾਣਾ। ਮਹਾਰਾਜ ਜੀ ਸਪਸ਼ਟ ਕਰ ਰਹੇ ਨੇ ਵੀ ਜਿਵੇਂ ਮਰਜ਼ੀ ਵੇਖ ਲੈ, ਜੇ ਪ੍ਰੇਮ ਨਾਲ ਵੇਖੇਗਾ ਤੇ ਅੱਗੋਂ ਪ੍ਰੇਮ ਹੀ ਨਜ਼ਰ ਆਉਣਾ, ਤੇ ਜੇ ਵੇਖੇਗਾ ਵੀ ਮੇਰੇ ਕੋਲ ਫੌਜਾਂ ਨੇ, ਫੌਜਾਂ ਲੈ ਕੇ ਚੜ ਕੇ ਆਵਾਂ, ਤੇ ਫਿਰ ਅੱਗੋਂ ਉਦਾਂ ਦਾ ਹੀ ਨਜ਼ਾਰਾ ਨਜ਼ਰ ਆ ਜਾਣਾ। ਇੱਥੇ ਕਮੀ ਕੋਈ ਨੀ ਕਿਸੇ ਸ਼ਾਇਦ, ਜਿਹੋ ਜਿਹਾ ਵੇਖੋਗੇ ਉਦਾਂ ਦਾ ਦਿਸ ਜਾਣਾ।
ਤੈਸੋ ਫਲ ਅਵਲੋਕੈ ਸੋਏ,
ਉਹਨੂੰ ਉਸੇ ਤਰ੍ਹਾਂ ਦਾ ਹੀ ਫਲ ਮਿਲ ਜਾਂਦਾ ਜਿਹੋ ਜੀ ਕੋਈ ਭਾਵਨਾ, ਖੋਟੀ ਭਲੀ ਭਾਵਨਾ ਲੈ ਕੇ ਆਉਂਦਾ।
ਫਲ ਕੋ ਭੁਗਤੇ ਲੋਕਨ ਦੋਏ,
ਉਹਨੂੰ ਫਿਰ ਕੱਲੇ ਇਸ ਲੋਕ ਵਿੱਚ ਹੀ ਨਹੀਂ ਪਰਲੋਕ ਵਿੱਚ ਦੋਹਾਂ ਜਹਾਨਾਂ ਚ ਉਦਾਂ ਦਾ ਫਲ ਭੋਗਣਾ ਪੈਂਦਾ। ਖੋਟੀ ਇੱਛਾ ਦਾ ਫਲ ਖੋਟਾ ਮਿਲੇਗਾ, ਭਲੀ ਭਾਵਨਾ ਦਾ ਫਲ ਭਲਾ ਪ੍ਰਾਪਤ ਹੋਵੇਗਾ, ਔਰ ਲੋਕ ਪਰਲੋਕ ਦੋਹਾਂ ਜਹਾਨਾਂ ਚ ਭੋਗਣਾ ਪਵੇਗਾ।
ਖੋਟੀ ਕਰ ਸਿਰ ਧੁਨ ਪਛਤਾਵੇ,
ਜਿਹੜੇ ਖੋਟੀ ਇੱਛਾ ਜਾਂ ਖੋਟੀ ਭਾਵਨਾ ਨਾਲ ਆਉਂਦੇ ਆ ਨਾ ਗੁਰੂ ਘਰ, ਮਨਸਾ ਖੋਟੀ ਲੈ ਕੇ ਆਉਂਦੇ ਆ, ਉਹਨਾਂ ਨੂੰ ਫਿਰ ਬਾਅਦ ਚ ਸਿਰ ਧੁਨ ਕੇ ਹਿਲਾ ਕੇ ਪਛਤਾਉਣਾ ਹੀ ਪੈਂਦਾ ਵੀ ਮੈਂ ਐਸਾ ਕਿਉਂ ਕੀਤਾ, ਉਹਨਾਂ ਨੂੰ ਪਛਤਾਵਾ ਕਰਨਾ ਪੈਂਦਾ। ਹਾਂਜੀ,
ਭਲੀ ਕਰੇ ਸੁਖ ਕੋ ਨਿਤ ਪਾਵੇ,
ਜਿਹੜਾ ਭਲੀ ਭਾਵਨਾ ਲੈ ਕੇ ਆਉਂਦਾ ਉਹ ਸੁਰਖਰੂ ਹੋ ਜਾਂਦਾ, ਉਹਨੂੰ ਸੁਖ ਪ੍ਰਾਪਤ ਹੁੰਦਾ, ਇਸ ਲੋਕ ਦਾ ਸੁਖ ਵੀ ਮਿਲਦਾ ਤੇ ਪਰਲੋਕ ਵਿੱਚ ਵੀ ਉਹ ਸੁਖੀ ਹੁੰਦਾ।
ਰਹੀ ਆਦਤੇ ਸ਼ਰਧਾ ਤੁਮਾਰੇ,
ਬਾਦਸ਼ਾਹ ਤੁਹਾਡੇ ਵਡੇਰੇ ਜਿਹੜੇ ਸਨ ਉਹ ਗੁਰੂ ਘਰ ਤੇ ਸ਼ਰਧਾ ਰੱਖਦੇ ਰਹੇ ਨੇ।
ਕਿਉਂ ਸਹਾਇਤਾ ਗੁਰੂ ਨਾ ਤਾਰੇ,
ਹੁਣ ਤੇਰੇ ਮਨ ਚ ਵੀ ਸ਼ਰਧਾ ਬਣ ਗਈ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਰੱਖਿਆ ਕਰਨਗੇ, ਤੇ ਜੇ ਤੂੰ ਸ਼ਰਧਾ ਰੱਖ ਲਈ ਤੇ ਫਿਰ ਤੇਰੀ ਰੱਖਿਆ ਕਿਉਂ ਨਾ ਹੁੰਦੀ। ਤੂੰ ਸ਼ਰਧਾ ਰੱਖੀ ਵੀ ਗੁਰੂ ਸਾਹਿਬ ਮੇਰੀ ਰੱਖਿਆ ਕਰਨਗੇ ਤਾਂ ਤੇਰੀ ਰੱਖਿਆ ਹੋਣੀ ਸੀ।
ਸ਼੍ਰੀ ਮੁਖ ਤੇ ਇਮ ਬਾਤ ਕਹੰਤੇ,
ਸਤਿਗੁਰੂ ਜੀ ਇਹ ਬਚਨ ਕਰ ਰਹੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਜਦੋਂ ਇਹ ਬਚਨ ਮਹਾਰਾਜ ਜੀ ਕਰ ਰਹੇ ਸਨ,
ਦਾਹਨ ਕਰ ਕੋ ਉਰਦ ਉਠੰਤੇ,
ਇਹ ਬਚਨ ਕਰਦੇ ਮਹਾਰਾਜ ਸੱਜਾ ਹੱਥ ਏਦਾਂ ਉੱਤੇ ਨੂੰ ਕਰਦੇ, ਛੇਵੇਂ ਪਾਤਸ਼ਾਹ ਗੱਲਾਂ ਕਰਦੇ ਬਚਨ ਕਰਦੇ ਕਰਦੇ ਸੱਜਾ ਹੱਥ ਉੱਪਰ ਨੂੰ ਕਰਦੇ। ਬਾਦਸ਼ਾਹ ਦਾ ਮਨ ਖਿੱਚਣਾ ਸੀ ਆਪਣੇ ਵੱਲ, ਖੇਡ ਰਚ ਰਹੇ ਨੇ ਨਿਯੰਤਾ ਨੇ ਨਾ ਮਹਾਰਾਜ, ਭਗਤ ਨਾਮਦੇਵ ਜੀ ਦੇ ਪਾਵਨ ਬਚਨ ਨੇ। ਉਹ ਕਹਿੰਦੇ ਨਈਆ ਤੇ ਬੈਰੇ ਕੰਨਾ, ਨਾ ਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ। ਮਹਾਰਾਜ ਨਈਆ ਕਹਿੰਦੇ ਆ ਨਿਯੰਤੇ ਨੂੰ, ਪ੍ਰੇਰਕ ਨੂੰ। ਮਹਾਰਾਜ ਤੁਸੀਂ ਸਭ ਦੇ ਪ੍ਰੇਰਕ ਹੋ, ਤੁਹਾਡੇ ਤੋਂ ਬਾਹਰ ਕੁਝ ਵੀ ਨਹੀਂ, ਜਿਹਨੂੰ ਜਿਵੇਂ ਪ੍ਰੇਰਦੇ ਓਦਾਂ ਚੱਲ ਪੈਂਦਾ। ਛੇਵੇਂ ਪਾਤਸ਼ਾਹ ਨੇ ਖੇਡ ਰਚ ਦਿੱਤੀ, ਜਦੋਂ ਗੱਲਬਾਤ ਕਰੀ ਜਾਣ ਤੇ ਹੱਥ ਉੱਤੇ ਨੂੰ ਕਰਨ ਸੱਜਾ। ਹਾਂਜੀ,
ਕਬੂ ਟਿਕਾਵਤੇ ਉੱਪਰ ਜਾਨੋ,
ਕਦੇ ਏਦਾਂ ਉੱਤੇ ਨੂੰ ਕਰਦੇ ਤੇ ਕਦੇ ਗੋਡੇ ਦੇ ਉੱਤੇ ਏਦਾਂ ਹੱਥ ਰੱਖ ਲੈਂਦੇ।
ਬੌਰ ਕਰੇ ਚੰਚਲ ਦੁਤੀਵਾਨੋ,
ਕਦੇ ਫਿਰ ਚੰਚਲ ਕਰਨ ਲੱਗ ਪੈਂਦੇ ਹੱਥ ਨੂੰ।
ਹੁਤੋ ਸਿਮਰਨਾ ਹੱਥ ਕਪੂਰੀ,
ਮਹਾਰਾਜ ਜੀ ਕਿਉਂ ਕਰਦੇ, ਹੱਥ ਦੇ ਵਿੱਚ ਸਤਿਗੁਰਾਂ ਨੇ ਇੱਕ ਛੋਟਾ ਸਿਮਰਨਾ ਹੁੰਦਾ ਨਾ ਮਾਲਾ, ਕਪੂਰੀ ਮਣਕਿਆਂ ਦਾ ਬਣਿਆ, ਉਹ ਫੇਰੀ ਜਾਂਦੇ ਨਾਲੇ, ਕਦੇ ਇਹਦਾ ਉੱਤੇ ਕਰ ਲੈਂਦੇ ਕਦੇ ਗੋਡੇ ਤੇ ਧਰ ਲੈਂਦੇ, ਤੇ ਬਾਦਸ਼ਾਹ ਦਾ ਧਿਆਨ ਉਹਦੇ ਵੱਲ ਖਿੱਚਦੇ ਆ ਵੀ ਇਹ ਕਪੂਰੀ ਜਿਹੜੀ ਮਾਲਾ ਹੈ ਮਣਕਿਆਂ ਦੀ ਬਣੀ ਹੋਈ, ਕਪੂਰੀ ਮਣਕਿਆਂ ਦੀ ਬੜੀ ਕੀਮਤੀ ਮਾਲਾ ਹੁੰਦੀ, ਹਰ ਜਗ੍ਹਾ ਤੇ ਨਹੀਂ ਮਿਲਦੀ, ਉਹ ਕਪੂਰੀ ਮਾਲਾ ਦੀ ਜਿਹੜੀ ਮਣਕਾ ਇਹਨੂੰ ਕਹਿਰਵਾ ਵੀ ਕਹਿੰਦੇ ਹਨ। ਕਪੂਰਾਂ ਦਾ ਬਣਿਆ ਸਿਮਰਨਾ ਹੁੰਦਾ, ਇਹਨੂੰ ਕਹਿਰਵਾ ਸਿਮਰਨਾ ਵੀ ਕਹਿੰਦੇ, ਬੜਾ ਕੀਮਤੀ ਹੁੰਦਾ। ਤੂੰ ਸਤਿਗੁਰੂ ਜੀ ਉਹ ਫੇਰੀ ਜਾਂਦੇ ਨਾਲੇ, ਕਦੇ ਇਹਦਾ ਉੱਤੇ ਕਰ ਲੈਂਦੇ ਕਦੇ ਗੋਡੇ ਤੇ ਧਰ ਲੈਂਦੇ। ਤੂੰ ਬਾਦਸ਼ਾਹ ਵੇਖਦਾ ਮਹਾਰਾਜ ਜੀ ਦੇ ਉਸ ਕਪੂਰੀ ਸਿਮਰਨੇ ਵੱਲ,
ਰੰਗ ਅਜਾਇਬ ਕਾੜ ਤਰੂਰੀ,
ਉਹਦਾ ਜਿਹੜਾ ਰੰਗ ਹੈ ਉਹ ਵੀ ਬੜਾ ਅਜਾਇਬ ਜਿਹਾ, ਬੜਾ ਅਸਚਰਜ ਜਿਹਾ ਰੰਗ ਹੈ ਜਿਹੜਾ ਕਪੂਰੀ ਮਹਾਰਾਜ ਜੀ ਦਾ ਸਿਮਰਨ ਹੈ ਹੱਥ ਚ, ਤੇ ਕਪੂਰੀ ਮਣਕਿਆਂ ਦਾ ਸੀ, ਤੇ ਉਹਦਾ ਰੰਗ ਵੀ ਬੜਾ ਅਸਚਰਜ ਜਿਹਾ ਹੈ ਤੇ ਬਹੁਤ ਹੀ ਕੀਮਤੀ ਤੇ ਦੁਰਲਭ ਹੈ।
ਤਿਸੀ ਦਿਖਾਈ ਫੀਰ ਮਨ ਲੀਨਾ,
ਦਿਖਾ ਕੇ ਨਾ ਉਹਨੂੰ ਬਾਦਸ਼ਾਹ ਨੂੰ ਇਹਦਾ ਉੱਤੇ ਕਰਕੇ ਤੇ ਬਾਦਸ਼ਾਹ ਦਾ ਮਨ ਫੇਰ ਲਿਆ ਛੇਵੇਂ ਪਾਤਸ਼ਾਹ ਨੇ, ਉਹਦਾ ਮਨ ਉਸ ਸਿਮਰਨੇ ਵਾਲੇ ਪਾਸੇ ਨੂੰ ਖਿੱਚ ਲਿਆ।
ਦੇਖਤ ਬੋਲੀ ਸ਼ਾਹ ਪ੍ਰਬੀਨਾ,
ਸਤਿਗੁਰਾਂ ਦੇ ਹੱਥ ਵਿੱਚ ਉਹ ਸਿਮਰਨਾ ਵੇਖ ਕੇ, ਮਾਲਾ ਵੇਖ ਕੇ ਬਾਦਸ਼ਾਹ ਬੋਲਿਆ,
ਅਜਬ ਸਿਮਰਨਾ ਜਿਸ ਕਰ ਧਾਰਾ।
ਮਹਾਰਾਜ ਜੀ ਨੇ ਜਿਹੜਾ ਆਪਣੇ ਹੱਥ ਵਿੱਚ ਉਹ ਕੀਮਤੀ ਸਿਮਰਨਾ ਪਕੜਿਆ ਹੋਇਆ ਸੀ, ਅਜਬ
ਨੇ ਆਗੇ ਅਸ ਹਮੋ ਨਿਹਾਰਾ,
ਵੇਖ ਕੇ ਕਹਿੰਦਾ ਮਹਾਰਾਜ ਛੇਵੇਂ ਪਾਤਸ਼ਾਹ ਆਪ ਜੀ ਦਾ ਇਹ ਸਿਮਰਨਾ ਬੜੇ ਕਮਾਲ ਦਾ ਹੈ, ਇਹੋ ਜਿਹਾ ਸਿਮਰਨਾ ਮੈਂ ਕਦੇ ਪਹਿਲਾਂ ਵੇਖਿਆ ਨਹੀਂ ਹੈ, ਬੜਾ ਸੁੰਦਰ ਹੈ, ਰੰਗ ਬੜਾ ਸੋਹਣਾ, ਇਹਦੀ ਜਿਹੜੀ ਘਾੜਤ ਹੈ ਮਣਕਿਆਂ ਦੀ ਬੜੀ ਸੁੰਦਰ ਘੜੀ ਹੋਈ ਹੈ।
ਉਹ ਕੀਮਤ ਕੋ ਪਰੇ ਦਿਖਾਈ,
ਇਹ ਬੜਾ ਕੀਮਤੀ ਨਜ਼ਰ ਆਉਂਦਾ, ਵੇਖਣ ਚ ਬਹੁਤ ਹੀ ਕੀਮਤੀ ਹੈ। ਤੂੰ ਮਣਕੇ ਬਹੁਤ ਕੀਮਤੀ ਕੀਮਤੀ ਹੁੰਦੇ, ਕਹਿਰਵਾ ਦਾ ਮਣਕਾ ਹੁੰਦਾ ਜਾਂ ਸੁੱਚੇ ਮੋਤੀਆਂ ਦੇ ਮਣਕੇ ਹੁੰਦੇ, ਕਈ ਤਰ੍ਹਾਂ ਦੇ ਮਣਕੇ ਹੁੰਦੇ ਮਾਲਾ ਵਿੱਚ ਬਣਾਏ ਜਾਂਦੇ। ਇਸੇ ਤਰ੍ਹਾਂ ਰੁਦਰਾਕਸ਼ ਆਦਿਕ ਦੇ ਬਹੁਤ ਸਾਰੇ ਮਣਕਿਆਂ ਦੀਆਂ ਮਲਾਵਾਂ ਆਮ ਕਰਕੇ ਪ੍ਰਸਿੱਧ ਨੇ, ਤੋ ਬੜੇ ਬੜੇ ਕੀਮਤੀ ਹੁੰਦੇ। ਜਿਹੜੇ ਰੁਦਰਾਕਸ਼ ਦੇ ਮਣਕੇ ਕਹੇ ਜਾਂਦੇ ਆ, ਉਹਦੇ ਵਿੱਚ ਵੀ ਉਹਨਾਂ ਨੇ ਅੱਗੇ ਕਈ ਤਰ੍ਹਾਂ ਦੀਆਂ ਕੈਟਾਗਰੀਆਂ ਬਣਾਈਆਂ ਵੀ ਇਹ ਪੰਚਮੁਖੀ ਹੈ ਜਾਂ ਇੱਕਮੁਖੀ ਹੈ, ਤੋ ਉਹਨਾਂ ਦੇ ਅੱਗੇ ਮੁੱਲ ਬਣਾਏ ਹੋਏ। ਇਸੇ ਤਰ੍ਹਾਂ ਇਹ ਕਹਿਰਬਾ ਦਾ ਮਣਕਾ ਸੀ, ਕਪੂਰ ਦੇ ਲੱਕੜ ਦਾ ਬਣਿਆ, ਬੜਾ ਕੀਮਤੀ, ਰੰਗ ਬੜਾ ਸੋਹਣਾ ਕੀਤਾ ਹੋਇਆ। ਕਹਿੰਦਾ ਜੀ ਮੈਂ ਵੇਖੇ ਬਹੁਤ ਨੇ, ਬੜੇ ਸਿਮਰ ਨੇ, ਤੇ ਮੁਸਲਮਾਨ ਵੀ ਤਸਬੀਹ ਰੱਖਦੇ ਹੁੰਦੇ ਹੱਥ ਵਿੱਚ, ਇਹ ਵੀ ਰੱਖਦਾ ਸੀ ਫੇਰਦਾ ਸੀ, ਪਰ ਮੈਂ ਏਦਾਂ ਦਾ ਸਿਮਰਨਾ ਨਹੀਂ ਵੇਖਿਆ।
ਦੂਰ ਦੇਸ਼ ਕਿਨ ਦੀਨ ਪਠਾਈ,
ਲੱਗਦਾ ਦੂਰੋਂ ਕਿਸੇ ਵਲੈਤ ਚੋਂ ਆਇਆ, ਕਿਉਂਕਿ ਇਸ ਦੇਸ਼ ਦਾ ਨਹੀਂ ਲੱਗਦਾ। ਵਲੈਤ ਵਿੱਚੋਂ ਬਾਹਰੋਂ ਕਿਤੇ ਦੂਰ ਦੇਸ਼ ਤੋਂ ਤੁਹਾਡੇ ਕੋਲ ਭੇਜਿਆ ਕਿਸੇ ਨੇ।
ਸੁਣ ਗੁਰ ਕਿਓ ਭਲੇ ਤੁਮ ਜਾਣਾ,
ਸੁਣ ਕੇ ਮਹਾਰਾਜ ਜੀ ਕਹਿੰਦੇ ਹਾਂ ਬਾਦਸ਼ਾਹ ਤੂੰ ਸਹੀ ਪਛਾਣਿਆ, ਇੱਥੋਂ ਦਾ ਨਹੀਂ ਹੈ, ਇਹ ਵਾਕਈ ਦੂਰ ਦੇਸ਼ ਤੋਂ ਆਇਆ।
ਦੂਰ ਵਲਾਇਤ ਤੇ ਸਿੱਖਿਆਨਾ,
ਦੂਰ ਵਲੈਤ ਦੇਸ਼ ਤੋਂ ਸਾਡੇ ਇੱਕ ਪ੍ਰੇਮੀ ਸਿੱਖ ਨੇ ਲਿਆ ਕੇ ਸਾਨੂੰ ਭੇਟਾ ਕੀਤਾ ਹੈ।
ਪੌਰ ਦੇ ਤਰ ਅਰਪਿਓ ਆਏ,
ਸਾਡੇ ਸਿੱਖ ਕੀਮਤੀ ਵਸਤੂਆਂ ਲਿਆ ਕੇ ਸਾਨੂੰ ਭੇਟਾ ਕਰਦੇ ਹੈ। ਸਾਡੇ ਇੱਕ ਸਿੱਖ ਨੇ ਦੂਰੋਂ ਲਿਆ ਕੇ ਬੜੀ ਭਾਵਨਾ ਨਾਲ, ਬੜੇ ਪ੍ਰੇਮ ਨਾਲ ਲਿਆ ਕੇ ਸਿਮਰਨਾ ਸਾਨੂੰ ਭੇਟਾ ਕੀਤਾ ਹੈ।
ਕਯੋ ਰਾਖੀਏ ਹੱਥ ਬਣਾਏ,
ਉਹਨੇ ਸਾਨੂੰ ਕਿਹਾ ਸੀ ਮਹਾਰਾਜ ਆਪਣੇ ਸੋਹਣੇ ਹੱਥਾਂ ਚ ਹੀ ਰੱਖਿਓ। ਉਹਨੇ ਭਾਵਨਾ ਨਾਲ ਦਿੱਤਾ ਤੇ ਬੇਨਤੀ ਕੀਤੀ ਮਹਾਰਾਜ ਆਪਣੇ ਹੱਥਾਂ ਚ ਹੀ ਰੱਖਿਓ।
ਪਨੇ ਸ਼ਾਹ ਅਸ ਮਣਕਾ ਏਕ,
ਬਾਦਸ਼ਾਹ ਅੱਗੋਂ ਬੋਲਿਆ, ਕਹਿਣ ਲੱਗਾ ਮਹਾਰਾਜ ਜੀ ਜਿਹੜਾ ਇਹ ਸਿਮਰਨਾ ਤੁਹਾਡਾ ਬੜਾ ਕੀਮਤੀ ਹੈ, ਵੀ ਜੇ ਏਦਾਂ ਦਾ ਕੋਈ ਮਣਕਾ, ਇੱਕ ਮਾਲਾ ਦਾ ਕੋਈ ਇੱਕ ਮਣਕਾ,
ਮੋਕੋ ਦੀਜੇ ਜਲਦ ਬਬੇਕ,
ਮਹਾਰਾਜ ਉਹ ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਜੇ ਇਹਦੇ ਚੋਂ ਦੇਣਾ ਤਾਂ ਜੇ ਪਿਆ ਹੋਇਆ ਤੁਹਾਡੇ ਕੋਲ ਕੋਈ ਹੋਰ, ਤਾਂ ਇੱਕ ਮਣਕਾ ਮਹਾਰਾਜ ਜੀ ਮੈਨੂੰ ਇਹਦੀ ਇਸ ਮਾਲਾ ਵਰਗਾ, ਜਿਹੜੇ ਇਹਦੇ ਚ ਮੋਤੀ ਪਾਏ ਆ, ਇਹਦਾ ਇੱਕ ਮਣਕਾ ਮੈਨੂੰ ਬਖਸ਼ੋ।
ਤਸਬੀ ਉਪਰ ਕਰੋ ਇਮਾਮ,
ਉਹਨੂੰ ਮੈਂ ਆਪਣੀ ਮਾਲਾ ਦੇ ਉੱਤੇ ਇਮਾਮ ਬਣਾਵਾਂਗਾ। ਇਮਾਮ ਆਪਾਂ ਮੇਰੂ ਕਹਿ ਦਿੰਦੇ ਆ, ਮੁਸਲਮਾਨ ਇਮਾਮ ਕਹਿੰਦੇ ਆ। ਮੇਰੂ ਮਣਕਾ ਹੁੰਦਾ ਨਾ ਜਿਹੜਾ ਮਾਲਾ ਦੇ ਉੱਪਰ ਸਿਖਰ ਦੇ ਉੱਤੇ ਇੱਕ ਵੱਖਰਾ, ਉਹਨੂੰ ਮੇਰੂ ਮਣਕਾ ਕਹਿੰਦੇ ਆ। ਮੇਰੂ ਮਤਲਬ ਜਿਹੜਾ ਸਭ ਤੋਂ ਉੱਪਰ ਹੋਵੇ, ਉਹਨੂੰ ਮੇਰੂ ਮਣਕਾ ਕਹਿੰਦੇ। ਕਹਿਣ ਲੱਗਾ ਜੀ ਜੇ ਤੁਸੀਂ ਇਹਦੇ ਵਿੱਚੋਂ ਜਾਂ ਇਹਦਾ ਦਾ ਕੋਈ ਮੋਤੀ ਆਪ ਜੀ ਕੋਲ ਪਿਆ ਹੋਵੇ ਮਣਕਾ, ਉਹ ਮੈਨੂੰ ਦੇ ਦਿਓ, ਮੈਂ ਆਪਣੀ ਮਾਲਾ ਉੱਤੇ ਮੇਰੂ ਬਣਾ ਕੇ ਪਾਵਾਂਗਾ ਉਹਨੂੰ। ਬਾਕੀ ਜਿਹੜੇ ਮਣਕੇ ਨੇ ਉਹਦੇ ਥੱਲੇ ਰੱਖਾਂਗਾ, ਤੁਹਾਡਾ ਬਖਸ਼ਿਆ ਮਣਕਾ ਉੱਪਰ ਰੱਖਾਂਗਾ ਮੇਰੂ ਬਣਾ ਕੇ।
ਤਰੇ ਰਹੇ ਮਣਕੇ ਜੋ ਤਮਾਮ,
ਬਾਕੀ ਜਿਹੜੇ ਮਣਕੇ ਨੇ ਉਹਦੇ ਥੱਲੇ ਰਹਿਣਗੇ, ਜਿਹੜਾ ਤੁਸੀਂ ਬਖਸ਼ੋਗੇ ਉਹਨੂੰ ਉੱਪਰ ਰੱਖਾਂਗਾ।
ਬਹੁ ਮੋਲੀ ਮੈਂ ਬੀਨ ਮੰਗਾਏ,
ਮਹਾਰਾਜ ਮੈਂ ਹੋਰ ਵੀ ਬੜੇ ਮਣਕੇ ਮੰਗਾ ਕੇ ਰੱਖੇ ਨੇ, ਮੈਂ ਮਾਲਾ ਬਣਾ ਰਿਹਾ, ਬੜੇ ਕੀਮਤੀ ਕੀਮਤੀ ਮਣਕੇ ਬਹੁਤ ਦੇਸ਼ਾਂ ਵਿਦੇਸ਼ਾਂ ਚੋਂ ਮੰਗਾਏ ਹੈ, ਤੇ ਮਹਾਰਾਜ ਜੇ ਇੱਕ ਤੁਸੀਂ ਬਖਸ਼ ਦਿਓਗੇ ਉਹਨੂੰ ਮੈਂ ਉੱਤੇ ਰੱਖ ਦਿਆਂਗਾ ਮੇਰੂ, ਬਾਕੀ ਜਿੰਨੇ ਨੇ ਉਹ ਥੱਲੇ ਰੱਖ ਦਿਆਂਗਾ।
ਦੂਰ ਦੂਰ ਤੇ ਸੁੰਦਰ ਲਿਆਏ,
ਮਹਾਰਾਜ ਬੜੇ ਬੜੇ ਵਧੀਆ ਬੜੇ ਬੜੇ ਕੀਮਤੀ ਮਣਕੇ ਦੂਰੋਂ ਦਰੇਡਿਓ ਮੇਰੇ ਕੋਲੋਂ ਚੁਣ ਚੁਣ ਕੇ ਲਿਆਂਦੇ ਗਏ ਨੇ।
ਤੁਮ ਤੇ ਮਣਕਾ ਲੇਵੋ ਜੋਏ,
ਪਰ ਮਹਾਰਾਜ ਉਹ ਮਣਕੇ ਮੈਂ ਕੀਮਤੀ ਨਹੀਂ ਸਮਝਦਾ, ਜਿਹੜਾ ਮਣਕਾ ਤੁਸੀਂ ਬਖਸ਼ੋਗੇ ਉਹ ਮੇਰੇ ਲਈ ਬੜਾ ਬੇਸ਼ ਕੀਮਤੀ ਹੋਵੇਗਾ। ਮਹਾਰਾਜ ਤੁਹਾਡੇ ਤੋਂ ਜੇ ਮੈਨੂੰ ਮਣਕਾ ਮਿਲ ਜਾਏ,
ਇਸ ਮੈਂ ਗੁਣ ਅਵਲੋਕੋ ਦੋਏ,
ਉਹਦੇ ਚ ਦੋ ਗੁਣ ਮੈਂ ਵੇਖਾਂਗਾ ਵੱਡੇ, ਕਿਹੜੇ ਕਿਹੜੇ ਦੱਸਦਾ।
ਜਬ ਹੀਰੋ ਮੈਂ ਨੈਣ ਉਘਾਰੀ,
ਮੈਂ ਅੱਖਾਂ ਮੀਚ ਕੇ ਤਮਾਲਾ ਫੇਰਦਾ ਹੁੰਨਾ, ਮਹਾਰਾਜ ਜਦੋਂ ਮੈਂ ਅੱਖਾਂ ਖੋਲ ਕੇ ਮਾਲਾ ਨੂੰ ਵੇਖਿਆ ਕਰਾਂਗਾ।
ਤੁਮੇ ਚਿਤਾਰੋਂ ਰਿਦੇ ਮਜਾਰੀ,
ਤੁਹਾਡਾ ਬਖਸ਼ਿਆ ਮਣਕਾ ਮੈਨੂੰ ਉੱਤੇ ਦਿਸੇਗਾ ਮਾਲਾ ਤੇ ਵੱਖਰਾ ਮੇਰੂ, ਤੇ ਉਹਨੂੰ ਵੇਖ ਕੇ ਮਹਾਰਾਜ ਤੁਸੀਂ ਮੈਨੂੰ ਯਾਦ ਆਇਆ ਕਰੋਗੇ, ਤੇ ਮੈਂ ਤੁਹਾਨੂੰ ਆਪਣੇ ਚਿੱਤ ਚ ਚੇਤੇ ਕਰਿਆ ਕਰਾਂਗਾ।
ਦੂਜੇ ਤਰਾਸ ਨਹੀਂ ਮੈਂ ਪਾਵਾਂ।
ਦੂਜਾ ਲਾਭ ਮੈਨੂੰ ਇਹ ਹੋਵੇਗਾ ਕਿ ਮੈਨੂੰ ਡਰ ਨਹੀਂ ਲੱਗਣ ਲੱਗਾ। ਕੋਈ ਜਦੋਂ ਤੁਹਾਡੇ ਹੱਥ ਦਾ ਬਖਸ਼ਿਆ ਮਣਕਾ ਹੋਵੇਗਾ ਮੇਰੇ ਕੋਲ ਤੇ ਮੈਨੂੰ ਕੋਈ ਡਰ ਨਹੀਂ ਵਿਆਪੇਗਾ, ਭੈ ਨਹੀਂ ਵਿਆਪੇਗਾ।
ਤੁਮ ਕਰ ਕੋ ਜਬ ਅੰਗ ਲਗਾਵੋ,
ਕਿਉਂਕਿ ਤੁਹਾਡੇ ਹੱਥਾਂ ਦਾ ਬਖਸ਼ਿਆ ਹੋਇਆ ਮਣਕਾ ਉਹ ਜਦੋਂ ਮਾਲਾ ਮੈਂ ਆਪਣੇ ਕੋਲ ਰੱਖਾਂਗਾ, ਆਪਣੇ ਸਰੀਰ ਨੂੰ ਲਾਵਾਂਗਾ।
ਜਿਮ ਰੱਖਿਅਕ ਤੁਮ ਬਣੇ ਹਮਾਰੇ,
ਮੈਂ ਇਹ ਸਮਝਾਂਗਾ ਵੀ ਤੁਸੀਂ ਮੇਰੇ ਅੰਗ ਸੰਗ ਹੋ, ਮੇਰੀ ਰੱਖਿਆ ਜਿਵੇਂ ਹੁਣ ਤਾਂ ਹੀ ਕੀਤੀ ਅੱਗੇ ਨੂੰ ਵੀ ਰੱਖੋਗੇ।
ਤਿਮ ਕੀ ਜੇ ਅਬ ਤੀ ਪ੍ਰਤ ਪਾਰੇ,
ਮਹਾਰਾਜ ਉਸੇ ਤਰ੍ਹਾਂ ਮੇਰੀ ਪਾਲਣਾ ਕਰੋਗੇ। ਦਰਅਸਲ ਬਾਦਸ਼ਾਹ ਬੁੱਢਾ ਹੋ ਚੁੱਕਾ ਸੀ ਜਹਾਂਗੀਰ, ਸਰੀਰ ਇਹਦਾ ਠੀਕ ਨਹੀਂ ਸੀ ਰਹਿੰਦਾ। ਇਹਦੇ ਮਨ ਚ ਇਹ ਸੀ ਵੀ ਸਤਿਗੁਰੂ ਜੀ ਕਿਰਪਾ ਰੱਖਣ ਤੇ ਮੇਰਾ ਸਰੀਰ ਠੀਕ ਠਾਕ ਰਵੇ। ਲੋਕਾਂ ਦੀ ਹੁੰਦੀ ਹੈ ਇੱਛਾ ਇਹ ਸਰੀਰ ਨੂੰ ਖੇਚਲਾ ਹੋਵੇ, ਇਹ ਮੇਰਾ ਸਰੀਰ ਠੀਕ ਠਾਕ ਰਵੇ। ਉਹਨੂੰ ਹੋਰ ਆਲੇ ਦੁਆਲੇ ਦੀ ਕੋਈ ਇੱਛਾ ਨਹੀਂ ਹੁੰਦੀ, ਉਹ ਇਹ ਕਹਿੰਦਾ ਵਾ ਸਰੀਰ ਭਲਾ ਤੇ ਸਾਰਾ ਕੁਝ ਭਲਾ ਹੋਵੇ। ਉਹ ਬਾਦਸ਼ਾਹ ਦੇ ਮਨ ਚ ਖੁਆਇਸ਼ ਰਹਿੰਦੀ ਸੀ, ਤਦੇ ਵਹਿਮੀ ਹੋ ਜਾਂਦਾ ਸੀ। ਚੰਦੂ ਵਰਗੇ ਇਹੋ ਜਿਹੀਆਂ ਗੱਲਾਂ ਦਾ ਫਾਇਦਾ ਉਠਾਉਂਦੇ, ਬਾਦਸ਼ਾਹ ਤੇਰੇ ਤੇ ਸਾੜ ਸਤੀ ਚੱਲਦੀ ਹੈ, ਤੇਰੇ ਤੇ ਆਹ ਕੁਝ ਚੱਲਦਾ, ਇਹ ਵਹਿਮ ਕਰ ਲੈਂਦਾ ਸੀ। ਹੁਣ ਇਹਨੂੰ ਪਤਾ ਲੱਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਵੱਡੇ ਨੇ, ਅਜਮਤਾਂ ਦੇ ਮਾਲਕ ਨੇ। ਕਹਿੰਦਾ ਜੀ ਤੁਸੀਂ ਜਦੋਂ ਬਖਸ਼ੋਗੇ ਮਣਕਾ ਤੇ ਉਹਦੇ ਚ ਮੇਰੇ ਲਈ ਇਹ ਮੈਨੂੰ ਭਾਵਨਾ ਹੋਵੇਗੀ ਵੀ ਤੁਸੀਂ ਮੇਰੀ ਪਾਲਣਾ ਕਰੋਗੇ, ਹੁਣ ਤਾਂ ਹੀ ਜਿਵੇਂ ਰੱਖਿਆ ਅੱਗੇ ਵੀ ਰੱਖੋਗੇ।
ਸ਼੍ਰੀ ਗੁਰ ਕਹਿਓ ਸਿਮਰਨਾ ਸਾਰੂ,
ਸਾਰਾ ਛੇਵੇਂ ਪਾਤਸ਼ਾਹ ਕਹਿੰਦੇ ਬਾਦਸ਼ਾਹ ਆ ਜਿਹੜਾ ਸਾਡਾ ਸਿਮਰਨਾ ਹੈ ਕਪੂਰੀ, ਇਹ ਸਾਰਾ ਹੀ ਸਿਮਰਨਾ
ਹਮ ਤੇ ਲਿਓ ਆਪਣੇ ਘਰ ਤਾਰੂ,
ਇਹ ਸਾਰਾ ਹੀ ਲੈ ਕੇ ਰੱਖ ਲੈ ਆਪਣੇ ਹੱਥ ਚ ਪਾ ਲੈ, ਕੱਲਾ ਮਣਕਾ ਕੀ ਕਰਨਾ। ਮਹਾਰਾਜ ਕਹਿੰਦੇ ਸਾਰਾ ਹੀ ਲੈ ਲੈ ਤੂੰ, ਤੈਨੂੰ ਸਾਰਾ ਹੀ ਬਖਸ਼ ਦਿੰਦੇ ਆ।
ਸ਼੍ਰੀ ਨਾਨਕ ਸਦਾ ਸਹਾਏ,
ਜੇ ਤੂੰ ਗੁਰੂ ਘਰ ਤੇ ਸ਼ਰਧਾ ਰੱਖੇਗਾ ਬਾਦਸ਼ਾਹ ਤੇ ਗੁਰੂ ਨਾਨਕ ਸਾਹਿਬ ਸਦਾ ਹੀ ਤੇਰੀ ਸਹਾਇਤਾ ਕਰਨਗੇ, ਸਦਾ ਹੀ ਤੇਰੀ ਮਦਦ ਕਰਨਗੇ। ਹਾਂਜੀ,
ਨਾਮ ਲੀਏ ਗਨ ਮਿਟੇ ਬਲਾਏ,
ਕਿਉਂਕਿ ਗੁਰੂ ਨਾਨਕ ਸਾਹਿਬ ਦਾ ਤਾਂ ਨਾਂ ਲਿਆ ਹੀ ਬਲਾਵਾਂ ਮਿਟ ਜਾਂਦੀਆਂ। ਜਦੋਂ ਕੋਈ ਰਸਨਾ ਤੋਂ ਕਹਿ ਦੇਣਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਤਾਂ ਨਾਂ ਲੈਂਦਿਆਂ ਸਾਰੀਆਂ ਬਲਾਵਾਂ ਮਿਟ ਜਾਂਦੀਆਂ ਨੇ।
ਸਤਿਗੁਰ ਸ਼ਰਧਾ ਜੀ ਉਰ ਤਰੇ,
ਜਿਹੜੇ ਆਪਣੇ ਹਿਰਦੇ ਚ ਸਤਿਗੁਰਾਂ ਦੇ ਘਰ ਪ੍ਰਤੀ ਸ਼ਰਧਾ ਰੱਖਦੇ ਆ, ਤੇ ਜੇ ਬਾਦਸ਼ਾਹ ਤੇਰੇ ਮਨ ਵਿੱਚ ਵੀ ਸ਼ਰਧਾ ਹੈ,
ਪੁਨ ਕੋ ਸਕੇ ਤ੍ਰਾਸ ਕੋ ਕਰੇ,
ਕੋਈ ਡਰ ਵਿਆਪਦਾ ਹੀ ਨਹੀਂ ਹੈ ਜਿਹਨੂੰ ਗੁਰੂ ਤੇ ਸ਼ਰਧਾ ਬਣ ਗਈ, ਸਤਿਗੁਰਾਂ ਤੇ ਸ਼ਰਧਾ ਬਣ ਗਈ, ਉਹਨੂੰ ਫਿਰ ਕੋਈ ਭੈ ਕੋਈ ਡਰ ਨਹੀਂ ਵਿਆਪਦਾ।
ਹਜ਼ਰਤ ਹੱਥ ਜੋਰ ਕਰ ਕਹੇ,
ਬਾਦਸ਼ਾਹ ਨੇ ਜਦੋਂ ਗੁਰਦੇਵ ਜੀ ਦੇ ਬਚਨ ਸੁਣੇ ਤੇ ਬੋਲਿਆ, ਹੱਥ ਜੋੜ ਕੇ ਕਹਿਣ ਲੱਗਾ,
ਤੋ ਤੁਮੇ ਮੁਮਾਰਕ ਰਹੇ,
ਨਹੀਂ ਮਹਾਰਾਜ ਮੈਂ ਤੁਹਾਡੇ ਹੱਥੋਂ ਥੋੜੀ ਲਾਣਾ ਇਹ ਸਿਮਰਨ, ਇਹ ਤਾਂ ਆਪ ਜੀ ਨੂੰ ਮੁਬਾਰਕ ਹੈ, ਆਪ ਜੀ ਦੇ ਹੱਥਾਂ ਚ ਫੜਿਆ ਸੋਹਣਾ ਲੱਗਦਾ, ਇਹ ਮੈਂ ਨਹੀਂ ਲੈਣਾ।
ਹੋਏ ਸਿਮਰਨੇ ਤੇ ਅਧਿਕਾਰੀ,
ਮਹਾਰਾਜ ਜਿਹੜੇ ਇਹ ਜਿਹੜਾ ਸਿਮਰਨਾ ਆਪ ਜੀ ਨੇ ਫੜਿਆ, ਇਹਦੇ ਤੋਂ ਕੋਈ ਵੱਧ ਮੋਤੀ ਆਪ ਜੀ ਕੋਲ ਪਿਆ ਹੋਵੇਗਾ, ਕੋਈ ਇੱਕ ਅੱਧਾ ਮਣਕਾ ਦੋ ਮਣਕੇ ਇਹਦੇ ਤੋਂ ਵਧੇ ਹੋਏ ਤੁਹਾਡੇ ਖਜ਼ਾਨੇ ਚ ਹੋਣਗੇ।
ਲਿਓ ਸੋ ਤਸਬੀ ਬਿਖੇ ਮਿਲਾਏ,
ਉਹ ਦੇ ਦਿਓ ਮੈਂ ਆਪਣੀ ਮਾਲਾ ਚ ਮੇਰੂ ਬਣਾ ਲਾਂਗਾ, ਪਰ ਤੁਹਾਡੇ ਹੱਥੋਂ ਥੋੜੀ ਲਵਾਣਾ ਮਹਾਰਾਜ, ਇਹਦੇ ਨਾਲ ਦਾ ਕੋਈ ਮਣਕਾ ਜਾਂ ਹੋਰ ਵੀ ਕੋਈ ਮਾਲਾ ਹੋਵੇ ਤੁਹਾਡੀ ਪਈ ਹੋਈ, ਉਹਦਾ ਕੋਈ ਮਣਕਾ ਹੋਵੇ ਤੇ ਮਹਾਰਾਜ ਉਹ ਆਪ ਜੀ ਮੈਨੂੰ ਦੇ ਦਿਓ।
ਕਿਰਪਾ ਠਾਨ ਖੋ ਜੋ ਨਿਜ ਕੋਸ਼,
ਮਹਾਰਾਜ ਆਪਣੇ ਖਜ਼ਾਨੇ ਚ ਆਪ ਜੀ ਭਾਲ ਕਰਾਓ, ਆਪਣੇ ਸੇਵਾਦਾਰਾਂ ਨੂੰ ਕੋ ਕੋਈ ਨਾ ਕੋਈ ਮਣਕਾ ਮਿਲ ਹੀ ਜਾਏਗਾ, ਕੋਈ ਪਿਆ ਹੋਵੇਗਾ ਵਾਧੂ।
ਨਿਕਸੈ ਤੈ ਸੋ ਦਿਓ ਅਦੋਸ਼,
ਜਿਹੜਾ ਤੁਹਾਡੇ ਖਜ਼ਾਨੇ ਚ ਕੋਈ ਏਦਾਂ ਦਾ ਮਣਕਾ ਲੱਭ ਜਾਏ ਉਹ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ।
ਨਿਸ਼ਚੇ ਬਣੇ ਲੀਨ ਮੁਝ ਮਨ ਕਾ,
ਮਹਾਰਾਜ ਮੇਰੇ ਮਨ ਚ ਇਹੀ ਨਿਸ਼ਚਾ ਵੀ ਮੈਂ ਲੈਣਾ ਜ਼ਰੂਰ ਹੈ ਮਣਕਾ, ਮੈਂ ਆਪਣੀ ਮਾਲਾ ਦਾ ਮੇਰੂ ਬਣਾਉਣਾ ਤੁਹਾਡਾ ਬਖਸ਼ਿਆ ਹੋਇਆ ਮਣਕਾ ਲੈ ਕੇ।
ਸਿਮਰੇ ਭਲਾ ਹੋਏ ਤਨ ਮਨ ਕਾ,
ਜਦੋਂ ਮੈਂ ਉਸ ਮਾਲਾ ਨਾਲ ਸਿਮਰਨ ਕਰਿਆ ਕਰਾਂਗਾ, ਤੁਹਾਨੂੰ ਯਾਦ ਕਰਿਆ ਕਰਾਂਗਾ ਤੇ ਮੇਰੇ ਤਨ ਤੇ ਮਨ ਦਾ ਭਲਾ ਹੋਵੇਗਾ, ਮੇਰਾ ਤਨ ਵੀ ਸੁਖੀ ਰਹੇਗਾ ਤੇ ਮਨ ਵੀ ਸੁਖੀ ਰਹੇਗਾ।
ਸੁਣ ਸਤਿਗੁਰ ਤਬ ਜ਼ਿਕਰ ਚਲਾਇਓ,
ਸੁਣ ਕੇ ਸਤਿਗੁਰੂ ਜੀ ਨੇ ਫਿਰ ਜ਼ਿਕਰ ਚਲਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ, ਸਾਰੀ ਖੇਡ ਆਪ ਹੀ ਰਚੀ ਹੈ, ਸਾਰੀਆਂ ਵਿਧਾ ਆਪ ਹੀ ਬਣਾਉਂਦੇ ਖਾਲਸਾ ਜੀ। ਸਤਿਗੁਰੂ ਐਸੇ ਸਰਬ ਕਲਾ ਸਮਰੱਥ ਨੇ ਵੀ ਬੰਦਾ ਕਹੇ ਨਾ ਵੀ ਆਹ ਕੰਮ ਹੋ ਨਹੀਂ ਸਕਦਾ, ਇਹ ਨਹੀਂ ਹੋ ਸਕਦਾ। ਬੰਦਾ ਕੀ ਦੁਨੀਆਂ ਦਾ ਤਾਕਤਵਰ ਤੋਂ ਤਾਕਤਵਰ, ਬਲਵਾਨ ਤੋਂ ਬਲਵਾਨ ਬੰਦਾ, ਜਿਹਦੇ ਕੋਲ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਸਰਵ ਪ੍ਰਕਾਰ ਨਾਲ ਸਸ਼ਕਤ ਹੋਵੇ, ਸ਼ਕਤੀਵਾਨ ਹੋਵੇ, ਉਹ ਕਹਿ ਰਹੀ ਇਹ ਹੋ ਨਹੀਂ ਸਕਦਾ ਕੰਮ। ਉਹਨੂੰ ਕਰਨ ਵਾਸਤੇ ਸਤਿਗੁਰੂ ਜੀ ਇੱਕ ਅੱਖ ਦੇ ਫੋਰ ਚ ਵਿਧੀ ਬਣਾ ਦਿੰਦੇ ਤੇ ਹੋ ਜਾਂਦਾ ਹੈ। ਸਰਵ ਕਲਾ ਸਮਰੱਥ ਨੇ, ਕੋਈ ਕਹਿਣਾ ਅਸੰਭਵ ਹੈ, ਇਹ ਹੋ ਨਹੀਂ ਸਕਦਾ। ਸਤਿਗੁਰੂ ਲੋਕਾਂ ਬੜੀਆਂ ਗੱਲਾਂ ਕੀਤੀਆਂ, ਉਹਨਾਂ ਆਖਿਆ ਵੇਖੋ ਬੱਚਿਆਂ ਵਾਲੀਆਂ ਗੱਲਾਂ ਕਰਦੇ ਗੁਰੂ ਹਰਗੋਬਿੰਦ ਸਾਹਿਬ, ਹਲੇ 11 ਵਰਿਆਂ ਦੇ ਨੇ, ਤਖ਼ਤ ਤੇ ਬੈਠੇ ਦੇ, ਕਹਿੰਦੇ ਚੰਦੂ ਨੂੰ ਮਾਰਨਾ, ਚੰਦੂ ਨੂੰ ਨਕੇਲ ਪਾਉਣੀ ਹੈ, ਚੰਦੂ ਦੀਆਂ ਮੁਸ਼ਕਾਂ ਬੰਨਣੀਆਂ ਨੇ, ਉਹਦੇ ਸਿਰ ਦੇ ਵਿੱਚ ਸਾਡੇ ਸਿੱਖਾਂ ਕੋਲੋਂ ਜੁੱਤੀਆਂ ਪਵਾਉਣੀਆਂ ਨੇ। ਲੋਕ ਕਹਿੰਦੇ ਐਡਾ ਵੱਡਾ ਬਾਦਸ਼ਾਹ, ਉਹਦਾ ਐਡਾ ਵੱਡਾ ਦੀਵਾਨ, ਉਹਨੂੰ ਫੜਨਾ ਕੋਈ ਏਦਾਂ ਸੌਖਾ ਕੰਮ ਹੈ? ਇਹ ਤਾਂ ਹੋ ਹੀ ਨਹੀਂ ਸਕਦਾ। ਪਰ ਮੇਰੇ ਸਤਿਗੁਰੂ ਜਦੋਂ ਵਿਧੀ ਬਣਾਉਂਦੇ ਤੇ ਅੱਖ ਦੇ ਫੋਰ ਚ ਹੀ ਬਣਾ ਲੈਂਦੇ, ਉਹ ਮਾਲਾ ਦਾ ਬਹਾਨਾ ਹੀ ਬਣਾ ਲਿਆ ਤੇ ਸਤਿਗੁਰੂ ਜੀ ਹੁਣ ਜ਼ਿਕਰ ਛੇੜਿਆ। ਬੋਲੇ ਜੀ
ਚੰਦੂ ਦੀਵਾਨ ਜੋ ਤੁਮੇ ਵਧਾਇਓ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਜਿਹੜਾ ਤੇਰਾ ਦੀਵਾਨ ਨੀ ਚੰਦੂ, ਜਿਹਨੂੰ ਤੂੰ ਬੜਾ ਸਿਰੇ ਚੜਿਆ ਹੋਇਆ, ਵਧਾਏ ਦਾ ਮਤਲਬ ਹੁੰਦਾ ਸਿਰੇ ਚੜਨ ਦਾ, ਜਿਹਨੂੰ ਤੂੰ ਬੜਾ ਸਿਰ ਤੇ ਚੜਾ ਕੇ ਰੱਖਿਆ ਹੋਇਆ,
ਤਿਸ ਕੇ ਸਦਨ ਪੱਠੇ ਗੁਰ ਬੜੇ,
ਤੇ ਤੂੰ ਲਾਹੌਰ ਸੀ ਸਾਡੇ ਪਿਤਾ ਜੀ ਨੂੰ, ਸਾਡੇ ਵੱਡੇ ਸਤਿਗੁਰਾਂ ਨੂੰ ਤੂੰ ਉਹਨਾਂ ਦੇ ਘਰ ਭੇਜਿਆ ਸੀ, ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ,
ਤੈਹੀ ਨਿਜ ਸਰੀਰ ਕੋ ਛੱਡੇ,
ਉਹਦੇ ਘਰ ਚ ਹੀ ਸਾਡੇ ਪਿਤਾ ਗੁਰਦੇਵ ਜੀ ਨੇ ਆਪਣਾ ਤਨ ਤਿਆਗਿਆ।
ਤਿਨਕੇ ਘਰ ਮੈਂ ਸੁੰਦਰ ਮਾਲਾ,
ਜਦੋਂ ਉਹਨਾਂ ਨੇ ਉੱਥੇ ਸਰੀਰ ਤਿਆਗਿਆ ਨਾ, ਉਹਨਾਂ ਦੇ ਗਲ ਵਿੱਚ ਇੱਕ ਬੜੀ ਕੀਮਤੀ ਸੁੰਦਰ ਮਾਲਾ ਸੀ ਸਤਿਗੁਰੂ ਜੀ ਦੇ ਗਲ ਚ, ਵੱਡਿਆਂ ਸਤਿਗੁਰਾਂ ਦੇ ਕੰਠ ਵਿੱਚ ਉਹ ਬੜੀ ਕੀਮਤੀ ਮਾਲਾ ਸੀ।
ਕਿਨਤੇ ਕੀਮਤ ਤਾਈ ਵਿਸਾਲਾ,
ਆਹਦਾ ਕੁਝ ਵੀ ਨੀ, ਇੱਕ ਪੂਰੀ ਮਾਲਾ ਕਹਿਰਵਾ, ਬਾਦਸ਼ਾਹ ਤੇਰੇ ਖਜ਼ਾਨੇ ਚ ਵੀ ਓਦਾਂ ਦੀ ਮਾਲਾ ਨੀ ਹੋਣੀ ਕੋਈ, ਜਿਹੋ ਜੀ ਉਹ ਕੀਮਤੀ ਸੀ। ਹਾਂਜੀ,
ਸੋ ਚੰਦੂ ਕੇ ਘਰ ਮੈਂ ਰਹੀ,
ਤੇ ਜਦੋਂ ਸਾਡੇ ਪਿਤਾ ਗੁਰਦੇਵ ਨੇ ਤਨ ਤਿਆਗਿਆ ਤੇ ਉਹ ਮਾਲਾ ਚੰਦੂ ਦੇ ਘਰ ਹੀ ਰਹਿ ਗਈ ਸੀ। ਪਾਤਸ਼ਾਹ ਕਹਿੰਦੇ ਉਹ ਚੰਦੂ ਦੇ ਘਰ ਹੀ ਰਹਿ ਗਈ ਸੀ।
ਬਾਹਰ ਜ਼ਾਹਰ ਕੀ ਨਸ ਨਹੀਂ,
ਉਹਨੇ ਉਹ ਮਾਲਾ ਲੁਕੋ ਲਈ, ਉਹਨੇ ਉਹ ਮਾਲਾ ਪ੍ਰਗਟ ਨਹੀਂ ਕੀਤੀ, ਬਾਹਰ ਵਿਖਾਈ ਨਹੀਂ।
ਛਲ ਕਰ ਆਇਸ ਪਾਏ ਤਿਹਾਰੀ,
ਔਰ ਛਲ ਪਾ ਕੇ ਕਪਟ ਕਰਕੇ ਤੇਰੀ ਆਗਿਆ ਲੈ ਕੇ,
ਕਰੀ ਅਜੋਗ ਅਵਗਿਆ ਭਾਰੀ,
ਉਹਨੇ ਸਾਡੇ ਪਿਤਾ ਗੁਰਦੇਵ ਦੀ ਬੜੀ ਅਵਗਿਆ ਕੀਤੀ ਹੈ, ਉਹਨੇ ਸਾਡੇ ਪਿਤਾ ਗੁਰਦੇਵ ਵੱਡਿਆਂ ਸਤਿਗੁਰਾਂ ਦਾ ਬੜਾ ਅਨਾਦਰ ਕੀਤਾ ਮਲੇਛ ਨੇ।
ਅਬ ਤਿਸ ਤੇ ਮਾਲਾ ਨਿਕਸਾਵੋ,
ਏਦਾਂ ਕਰ ਬਾਦਸ਼ਾਹ ਉਹ ਮਾਲਾ ਸਾਰੀ ਕਢਾ ਕੇ ਤੂੰ ਲੈ ਲੈ, ਜੇ ਤੂੰ ਮਾਲਾ ਹੀ ਲੈਣੀ ਹੈ ਵੱਡਿਆਂ ਸਤਿਗੁਰਾਂ ਦੇ ਹੱਥਾਂ ਦੀ ਲੈ ਲੈ, ਉਹ ਚੰਦੂ ਦੇ ਘਰ ਪਈ ਤੇ ਉਹ ਮਾਲਾ ਬੜੀ ਕੀਮਤੀ ਹੈ, ਉਹਦੇ ਘਰੋਂ ਮੰਗਵਾ ਲੈ।
ਕੈਦੋ ਮਨਕਾ ਏਕ ਅਨਾਵੋ,
ਜੇ ਸਾਰੀ ਨਹੀਂ ਲੈਣੀ ਤੇ ਇੱਕੋ ਮਣਕਾ ਮੰਗਾ ਲੈ, ਉਹਦੇ ਚੋਂ ਵੀ ਇੱਕੋ ਹੀ ਮਿਲ ਜਾਏ।
ਤੁਮ ਟਿਗਨੈ ਸੁਦ ਪਹੁੰਚਣ ਦੀਨ,
ਵੇਖੋ ਨੇ ਤੇਰੇ ਤਾਈ ਖਬਰ ਹੀ ਨੀ ਪਹੁੰਚਣ ਦਿੱਤੀ ਚੰਦੂ ਨੇ।
ਅਨਕ ਫਰੇਬ ਬਤਾਵਨ ਕੀਨ,
ਕਿੰਨੇ ਉਹਨੇ ਫਰੇਬ ਕੀਤੇ ਤੇਰੇ ਕੋਲ ਆ ਕੇ, ਉਹਨੇ ਬਹੁਤ ਗੱਲਾਂ ਕੀਤੀਆਂ।
ਸਮਝੇ ਉਸ਼ਾ ਸਕਲ ਪਿਵ ਪਾਏ,
ਬਾਦਸ਼ਾਹ ਸਮਝ ਗਿਆ ਵੀ ਸਤਿਗੁਰੂ ਜੀ ਕਿੱਥੇ ਬੋਲਦੇ ਆ, ਹੁਣ ਸਮਝ ਗਿਆ ਸਾਰਾ ਭੇਦ ਉਹਨੂੰ ਪਤਾ ਲੱਗ ਗਿਆ।
ਚੰਦੂ ਖੁਟਾਈ ਕੈਤ ਸੁਣਾਏ,
ਸਤਿਗੁਰੂ ਜੀ ਬਚਨ ਕਰਕੇ ਚੰਦੂ ਦੀ ਖੁਟਾਈ ਦੱਸ ਰਹੇ ਨੇ ਵੀ ਤੇਰੇ ਦੀਵਾਨ ਨੇ ਆ ਕਰਤੂਤ ਕੀਤੀ ਹੈ, ਉਹਨੇ ਖੋਟਾ ਕਰਮ ਕੀਤਾ।
ਵੱਡੇ ਗੁਰਨ ਕੀ ਨਸਚਾਰੀ,
ਉਸੇ ਨੇ ਵੱਡੇ ਸਤਿਗੁਰਾਂ ਦੀ ਆ ਕੇ ਮੇਰੇ ਕੋਲ ਚੁਗਲੀ ਕੀਤੀ ਸੀ।
ਰਾਖੇ ਚੋਰ ਦੇਸ਼ ਮੈਂ ਚਾਰੀ,
ਕਹਿੰਦਾ ਗੁਰੂ ਜੀ ਚੰਦੂ ਨੇ ਬੜਾ ਮਾੜਾ ਕੰਮ ਕੀਤਾ, ਉਹਨੇ ਮੇਰੇ ਵੀ ਕੰਨ ਭਰੇ ਸਨ, ਉਹਨੇ ਮੈਨੂੰ ਆ ਕੇ ਕਿਹਾ ਜੀ ਗੁਰੂ ਅਰਜਨ ਸਾਹਿਬ ਆਪਣੇ ਕੋਲ ਚੋਰਾਂ ਨੂੰ ਰੱਖਦੇ ਹਨ।
ਮੈਂ ਸੁਣ ਕਰੇ ਹਕਾਰਨ ਜਬੇ,
ਮੈਂ ਸੁਣ ਕੇ ਫਿਰ ਉਹਨਾਂ ਨੂੰ ਲਾਹੌਰ ਸੱਦਿਆ ਸੀ।
ਆਏ ਦਰਸ ਗੁਰ ਦੀਨਸ ਤਬੇ,
ਉਹਨਾਂ ਨੇ ਆ ਕੇ ਮੈਨੂੰ ਆਪਣੇ ਦਰਸ਼ਨ ਦਿੱਤੇ ਸਨ।
ਸੰਧਿਆ ਭਾਈ ਗਏ ਨਿਜ ਡੇਰੇ,
ਜਦੋਂ ਸ਼ਾਮ ਹੋਈ ਤੇ ਉਹ ਮੇਰੇ ਕੋਲੋਂ ਚਲੇ ਗਏ ਉੱਠ ਕੇ ਆਪਣੇ ਸਥਾਨ ਨੂੰ।
ਉਨ ਮੋਕੋ ਸੁਧ ਨੇ ਕਿਸ ਬੇਰੇ,
ਲੈ ਗਿਆ ਉਹਨਾਂ ਨੂੰ ਨਾਲ, ਮੈਂ ਮੁੜ ਕੇ ਦਿੱਲੀ ਆ ਗਿਆ। ਮੈਨੂੰ ਫਿਰ ਮੁੜ ਕੇ ਉੱਥੋਂ ਦੀ ਕੋਈ ਸੁਧ ਨਹੀਂ।
ਅਬ ਤੁਮਰੀ ਇਹ ਰੀਤ ਸੁਣਾਈ।
ਮਹਾਰਾਜ ਹੁਣ ਵੀ ਚੰਦੂ ਨੇ ਕਰਤੂਤ ਕੀਤੀ, ਜਿਹੜਾ ਤੁਹਾਨੂੰ ਮੈਂ ਸੱਦਿਆ ਇੱਥੇ ਵੀ ਚੰਦੂ ਕਰਕੇ ਹੀ ਸੱਦਿਆ। ਚੰਦੂ ਨੇ ਮੇਰੇ ਕੋਲ ਇਹ ਚੁਗਲੀ ਕੀਤੀ, ਇਹ ਗੱਲ ਸੁਣਾਈ।
ਲਈ ਬਟੋਰ ਚਮੋ ਸਮੁਦਾਈ।
ਗੁਰੂ ਹਰਗੋਬਿੰਦ ਸਾਹਿਬ ਨੇ ਸੈਨਾ ਰੱਖ ਲਈ ਹੈ, ਉਹਨਾਂ ਨੇ ਆਪਣੇ ਕੋਲ ਫੌਜਾਂ ਰੱਖ ਲਈਆਂ ਹਨ।
ਬੈਠੇ ਤਖਤ ਬਾਕ ਉਚਰੇ,
ਹੋਰ ਉਹਨਾਂ ਨੇ ਤਖਤ ਰਚ ਲਿਆ ਤੇ ਤਖਤ ਤੇ ਬਹਿ ਕੇ ਉਹ ਗੱਲਾਂ ਕਰਦੇ ਨੇ।
ਗੁਰੂ ਪਿਤਾ ਕੋ ਬਦਲਾ ਲੈ,
ਅਸੀਂ ਆਪਣੇ ਗੁਰੂ ਪਿਤਾ ਦੀ ਸ਼ਹੀਦੀ ਦਾ ਬਦਲਾ ਲਵਾਂਗੇ।
ਕਿਮ ਸੁਣ ਕੇ ਭ੍ਰਮ ਉਪਜੇ ਮੋਰੇ।
ਜਦੋਂ ਚੰਦੂ ਨੇ ਇਹ ਚੁਗਲੀਆਂ ਕੀਤੀਆਂ ਤੁਹਾਡੇ ਖਿਲਾਫ ਮੇਰੇ ਕੰਨ ਭਰੇ, ਤਾਂ ਮਹਾਰਾਜ ਸੱਚ ਦੱਸਾਂ ਵੀ ਮੇਰਾ ਮਨ ਵੀ ਭਰਮ ਚ ਆ ਗਿਆ ਸੀ, ਮੇਰਾ ਮਨ ਵੀ ਤੁਹਾਡੇ ਪ੍ਰਤੀ ਭਰਮ ਚ ਆ ਗਿਆ ਸੀ।
ਪੱਠਿਓ ਵਜ਼ੀਰ ਖਾਨ ਤੁਮ ਡੇਰੇ।
ਪਰ ਵਜ਼ੀਰ ਖਾਨ ਦਾ ਭਲਾ ਹੋਵੇ, ਇਹਨੇ ਮੈਨੂੰ ਪਾਪ ਕਰਨ ਤੋਂ ਵਰਜਿਆ, ਮੈਂ ਇਹਨੂੰ ਤੁਹਾਡੇ ਕੋਲ ਭੇਜਿਆ।
ਕਿਰਪਾ ਧਾਰ ਦਰਸ਼ਨ ਕੋ ਦੀਨਾ।
ਤੁਸੀਂ ਬੜੀ ਦਇਆ ਕੀਤੀ, ਤਰਸ ਕੀਤਾ, ਮੇਰੇ ਤੇ ਕਿਰਪਾ ਧਾਰ ਕੇ ਆ ਕੇ ਮੈਨੂੰ ਦਰਸ਼ਨ ਦਿੱਤੇ।
ਨਹੀਂ ਬਿਕਾਰ ਆਪ ਮੈਂ ਚੀਨਾ।
ਤੁਹਾਡੇ ਦਰਸ਼ਨ ਕਰਕੇ ਮੇਰੇ ਜਿੰਨੇ ਭਰਮ ਸੀ ਦੂਰ ਹੋ ਗਏ, ਮੈਂ ਭਰਮ ਜਿਹੜਾ ਪਾਲੀ ਬੈਠਾ ਸੀ ਜੋ ਚੰਦੂ ਨੇ ਮੈਨੂੰ ਭਰਮ ਪਾਇਆ ਸੀ ਉਹ ਹੋਰ ਹੀ ਤਰ੍ਹਾਂ ਦੇ ਭਰਮ ਸੀ, ਪਰ ਤੁਹਾਡੇ ਦਰਸ਼ਨ ਕਰਦਿਆਂ ਮੇਰੇ ਸਾਰੇ ਭਰਮ ਦੂਰ ਹੋ ਗਏ। ਮਹਾਰਾਜ ਤੁਹਾਡਾ ਪਵਿੱਤਰ ਦਰਸ਼ਨ ਮੇਰਾ ਕਰਕੇ ਮਨ ਪਵਿੱਤਰ ਹੋਇਆ।
ਮੁਝ ਤੇ ਬਦਲਾ ਕਿਮ ਤੁਮ ਚਾਹੋ।
ਮੈਂ ਸੋਚਦਾ ਸੀ ਮਹਾਰਾਜ ਵੀ ਮੇਰੇ ਤੋਂ ਆਪ ਜੀ ਕੀ ਬਦਲਾ ਚਾਹੋਗੇ, ਵੀ ਮੇਰੇ ਕੋਲੋਂ ਕੀ ਬਦਲਾ ਲਵੋਗੇ।
ਮਨ ਪੀ ਨਹੀਂ ਪਾਪ ਕੇ ਮਾਓ।
ਕਿਉਂਕਿ ਮੈਂ ਤਾਂ ਪਾਪ ਕੀਤਾ ਹੀ ਨਹੀਂ, ਕੋਈ ਪਾਪ ਤਾਂ ਚੰਦੂ ਨੇ ਕੀਤਾ, ਜੁਰਮ ਤਾਂ ਉਹਨੇ ਕੀਤਾ ਹੈ, ਉਹਨੇ ਮੇਰੇ ਕੰਨ ਭਰੇ, ਚੁਗਲੀਆਂ ਲਾਈਆਂ, ਮਾੜੀਆਂ ਭੈੜੀਆਂ ਬਾਦੀਆਂ ਮੈਨੂੰ ਆ ਕੇ ਸੁਣਾਈਆਂ, ਉਹਨੇ ਭਰਮਾਇਆ ਗੁਮਰਾਹ ਉਹਨੇ ਕੀਤਾ ਸੀ।
ਜਿਨੋ ਕੀਨ ਤਿੰਨ ਤੇ ਅਬ ਲੀਜੇ।
ਮਹਾਰਾਜ ਜਿਹਨੇ ਕੀਤਾ ਉਹਦੇ ਕੋਲ ਲਓ ਬਦਲਾ, ਰਜ ਰਜ ਲਓ। ਮਹਾਰਾਜ ਜਿਹਨੇ ਗੁਨਾਹ ਕੀਤਾ ਉਹਦੇ ਕੋਲ ਲਓ ਬਦਲਾ।
ਮੈਂ ਨਿਸ਼ਪਾਪ ਕਿਰਪਾ ਨਿਜ ਕੀਜੇ।
ਮਹਾਰਾਜ ਮੈਂ ਤਾਂ ਨਿਸ਼ਪਾਪ ਆ, ਮੇਰੇ ਤੇ ਕਿਰਪਾ ਰੱਖਿਓ, ਮੈਂ ਨੀ ਜੇ ਕੋਈ ਪਾਪ ਕੀਤਾ ਬਾਦਸ਼ਾਹ ਕਹਿੰਦਾ, ਮੇਰੇ ਤੇ ਕਿਰਪਾ ਰੱਖਿਓ, ਜਿਹਨੇ ਕੀਤਾ ਉਹਦੇ ਕੋਲੋਂ ਬਦਲਾ ਲਓ।
ਚਤਰ ਕਟੀ ਇੱਕ ਦਰਸ਼ਨ ਕਰਿਓ।
ਮਹਾਰਾਜ ਮੈਂ ਤਾਂ ਬਸ ਗੁਰੂ ਅਰਜਨ ਸਾਹਿਬ ਨੂੰ ਸੱਦਿਆ ਹੀ ਸੀ, ਉੱਥੇ ਚਾਰ ਕੁ ਘੜੀਆਂ ਮੇਰੇ ਕੋਲ ਬੈਠੇ, ਮੈਂ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਨੇ ਮੈਨੂੰ ਆਪਣੇ ਬਚਨ ਸੁਣਾਏ।
ਹੁਣ ਕੁਛ ਕਿਹੋ ਨਾ ਮੈਂ ਉਰ ਧਰਿਓ।
ਮੈਂ ਉਹਨਾਂ ਨੂੰ ਕੋਈ ਫਿਰ ਬਚਨ ਨਹੀਂ ਕੀਤਾ, ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੌੜਾ ਬੋਲ ਨਹੀਂ ਬੋਲਿਆ।
ਸ਼੍ਰੀ ਹਰਗੋਬਿੰਦ ਗਿਰਾ ਉਚਾਰੀ।
ਜਦੋਂ ਬਾਦਸ਼ਾਹ ਆਪਣੀ ਸਫਾਈ ਦੇਣ ਲੱਗ ਪਿਆ ਵੀ ਚੰਦੂ ਨੇ ਕੀਤਾ ਜੀ ਗੁਨਾਹ, ਉਹਦਾ ਪਾਪੀ ਆ, ਉਹਨੂੰ ਫੜ ਕੇ ਬਦਲਾ ਲਓ ਉਹਦੇ ਕੋਲੋਂ, ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ।
ਛੇਰੋ ਕਾ ਜ਼ਿਕਰ ਅਸ ਪਾਰੀ।
ਮਹਾਰਾਜ ਜੀ ਦੀਆਂ ਭੌਹਾਂ ਚੜੀਆਂ, ਪਾਤਸ਼ਾਹ ਕਹਿੰਦੇ ਬਾਦਸ਼ਾਹ ਹੁਣ ਇਹ ਗੱਲਾਂ ਨਾ ਛੇੜ ਜਿਹੜੀਆਂ ਹੋ ਗਈਆਂ ਬੀਤ ਗਈਆਂ, ਇਹਦਾ ਹੁਣ ਛੇੜਾ ਨਾ ਛੇੜ, ਵੀ ਕੌਣ ਪਾਪੀ ਆ ਕੌਣ ਪੁੰਨੀ ਹੈ।
ਇਹ ਲੇਖਾ ਦਰਗਾਹ ਖੁਦਾਏ।
ਇਹ ਲੇਖਾ ਤਾਂ ਨਿਰੰਕਾਰ ਦੇ ਘਰ ਚ ਲਵਾਂਗੇ, ਜਿਹਨੇ ਗੁਨਾਹ ਕੀਤਾ ਦਰਗਾਹ ਵਿੱਚ ਉਹਦੇ ਕੋਲ ਲਵਾਂਗੇ ਲੇਖਾ, ਜਿਹਦੇ ਕੋਲ ਇੱਥੇ ਲੈਣਾ ਇੱਥੇ ਲੈ ਲਾਂਗੇ, ਜਿਹਦੇ ਕੋਲ ਉੱਥੇ ਦੋਵੇਂ ਜਹਾਨ ਸਾਡੇ ਹੈ, ਇਹ ਲੋਕ ਵੀ ਸਾਡਾ ਪਰਲੋਕ ਵੀ ਸਾਡਾ, ਜਿਹਦੇ ਕੋਲ ਇੱਥੇ ਲੈਣਾ ਹਿਸਾਬ ਕਿਤਾਬ ਇੱਥੇ ਲੈ ਲਾਂਗੇ, ਤੇ ਜਿਹਦੇ ਕੋਲ ਉੱਥੇ ਲੈਣਾ ਪਿਆ ਉੱਥੇ ਵੀ ਲੈ ਲਵਾਂਗੇ।
ਸਤਿ ਸ੍ਰੀ ਅਕਾਲ।
ਪਾਤਸ਼ਾਹ ਜਾਣਦੇ ਸਨ ਵੀ ਜਿਸ ਬਾਦਸ਼ਾਹ ਦੀ ਅੱਖ ਥੱਲੇ ਪਾਪ ਹੋ ਰਿਹਾ ਵੀ ਉਹ ਬਾਦਸ਼ਾਹ ਕਿਵੇਂ ਸੁਰਖਰੂ ਹੋ ਸਕਦਾ, ਪਰ ਹਾਲੇ ਸਮਾਂ ਆਇਓ ਸੀ ਕਿ ਚੰਦੂ ਨੂੰ ਕਾਬੂ ਕਰਨਾ ਸੀ, ਸਭ ਤੋਂ ਤਾਕਤਵਰ ਦੀਵਾਨ ਸੀ ਬਾਦਸ਼ਾਹ ਦਾ, ਉਹਨੂੰ ਪਕੜ ਕੇ ਬਾਦਸ਼ਾਹ ਦੇ ਸਾਹਮਣੇ ਬੇਇੱਜ਼ਤ ਕਰਨਾ ਸੀ, ਉਹਦੀਆਂ ਮੁਸ਼ਕਾਂ ਬੰਨਣੀਆਂ ਸੀ। ਇਹ ਬੜੀ ਵੱਡੀ ਬਹਾਦਰੀ ਤੇ ਸੂਰਬੀਰਤਾ ਦਾ ਕੰਮ ਸੀ ਗੁਰੂ ਖਾਲਸਾ ਜੀ, ਇਹ ਕੋਈ ਛੋਟੀ ਗੱਲ ਨਹੀਂ ਸੀ ਕਿ ਹਿੰਦੁਸਤਾਨ ਦੇ ਤਖਤ ਦਾ ਬਾਦਸ਼ਾਹ, ਉਹਦਾ ਉਹ ਦੀਵਾਨ ਕਿ ਬਾਦਸ਼ਾਹ ਤੋਂ ਬਾਅਦ ਜਿਹਦੀ ਸਾਰੇ ਪਾਸੇ ਚੱਲਦੀ ਸੀ, ਉਹਨੂੰ ਉਸੇ ਬਾਦਸ਼ਾਹ ਦੀ ਕਚਹਿਰੀ ਚ ਪਕੜ ਕੇ ਮੁਸ਼ਕਾਂ ਬੰਨ ਕੇ ਜੁੱਤੀਆਂ ਮਾਰਦੇ ਨੂੰ ਬਾਹਰ ਲੈ ਕੇ ਜਾਣਾ, ਇਹ ਹਿੰਦੁਸਤਾਨ ਦੇ ਲੋਕਾਂ ਵਿੱਚੋਂ ਕਾਇਰਤਾ ਕੱਢ ਕੇ ਉਹਨਾਂ ਅੰਦਰ ਸੂਰ ਬੀਰਤਾ ਭਰਨ ਦਾ ਕਿੱਤਾ ਸੀ, ਕਾਰਜ ਸੀ।
ਸਤਿ ਸ੍ਰੀ ਅਕਾਲ।
ਕਾਇਰਤਾ ਛੱਡੋ, ਗੀਦੀ ਪੁਣਾ ਤਿਆਗੋ, ਇਹ ਗੁਰਦੇਵ ਨੇ ਇੱਕ ਵੱਡਾ ਭਾਰੀ ਸੁਨੇਹਾ ਭਾਰਤ ਖੰਡ ਦੇ ਸਮਸਤ ਲੋਕਾਂ ਨੂੰ ਦਿੱਤਾ ਸੀ।
ਉਹ ਪਾਤਸ਼ਾਹ ਕਹਿੰਦੇ ਬਾਦਸ਼ਾਹ ਇਹ ਹੁਣ ਅੱਗੇ ਵੇਖਾਂਗੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਲੇਖਾ ਹੋਣਾ।
ਤਬ ਲੀ ਹੈ ਜਬ ਕਰ ਹੈ ਨਿਆਏ,
ਜਦੋਂ ਇਨਸਾਫ ਕਰਾਂਗੇ ਉਦੋਂ ਲਵਾਂਗੇ ਲੇਖਾ ਸਾਰਾ ਹਿਸਾਬ ਕਿਤਾਬ ਕਰਾਂਗੇ।
ਇਹਾਂ ਨ ਨਿਬਰੇ ਬਾਕੀ ਮਹਾ,
ਇੱਥੇ ਨੀ ਜੇ ਨਿਬੜਨਾ ਸਾਰਾ ਕੁਝ, ਜਿਹੜੀ ਬਾਕੀ ਰਹਿ ਜਾਣੀ ਨਾ, ਬਾਕੀ ਤਲਬਾਂ ਪਹੁੰਚਣ ਆਕੀਆਂ, ਬਾਕੀ ਜਿਨ੍ਹਾਂ ਰਹੇ, ਗੁਰਬਾਣੀ ਦਾ ਮਾਂ ਵਾਕ ਹੈ, ਉਹਨਾਂ ਨੂੰ ਆਵਾਜ਼ਾਂ ਪੈਣੀਆਂ ਨੇ, ਸੱਦੇ ਪੈਣੇ ਆ ਉੱਥੇ ਨਿਰੰਕਾਰ ਦੇ ਘਰ ਚ, ਜਿਹਨਾਂ ਦਾ ਬਾਕੀ ਰਹੇਗਾ ਨਾ ਹਿਸਾਬ ਕਿਤਾਬ, ਉਹਨਾਂ ਨੂੰ ਆਵਾਜ਼ ਪੈਗੀ ਆ ਜਾਓ ਬਈ ਤੁਹਾਡਾ ਵੀ ਹੁਣ ਨਿਬੇੜਾ ਹੋਣਾ, ਹਿਸਾਬ ਕਿਤਾਬ ਹੋਣਾ, ਤੇ ਉੱਥੇ ਨਿਬੜੇਗਾ ਸਾਰਾ ਕੁਝ।
ਨਰਕ ਸਜਾਈ ਬਨਤ ਹੈ ਜਾਂ,
ਉੱਥੇ ਫਿਰ ਜਿਹੜੀ ਸਜ਼ਾ ਉਹ ਨਰਕ, ਘੋਰ ਨਰਕ ਦੀ ਸਜ਼ਾ, ਜਿਹਨੂੰ ਤੁਸੀਂ ਦੋਜਕ ਕਹਿੰਦੇ ਨਾ ਬਾਦਸ਼ਾਹ, ਉਹ ਘੋਰ ਦੋਜਕਾਂ ਦੀ ਨਰਕ ਦੀ ਸਜ਼ਾ ਭੋਗੇਗਾ ਉੱਥੇ।
ਸੰਕਟ ਭਰੀ ਬਿਰਲਾਪ ਪੁਕਾਰੇ,
ਔਰ ਉੱਥੇ ਇੰਨਾ ਸੰਕਟ ਪਾਣਗੇ ਉਹ ਲੋਕ ਜਿਨ੍ਹਾਂ ਨੇ ਗੁਨਾਹ ਕੀਤਾ, ਜਿਹੜੇ ਜਿਹੜੇ ਵੀ ਵਿੱਚ ਸੀਗੇ, ਮੁੱਖ ਰੂਪ ਚ ਤਾਂ ਚੰਦੂ ਨਜ਼ਰ ਆ ਰਿਹਾ ਨਾ, ਪਰ ਪਿੱਛੇ ਕੌਣ ਕੌਣ ਸੀ। ਹੁਣ ਤਾਂ ਸਾਰੇ ਸਾਫ ਕਹਿੰਦੇ ਅਸੀਂ ਨੀ ਕੀਤਾ, ਅਸੀਂ ਨੀ ਕੀਤਾ, ਇਹੀ ਰਾਜਨੀਤੀ ਸੀ ਨਾ ਇਹਨਾਂ ਦੀ। ਪਾਤਸ਼ਾਹ ਕਹਿੰਦੇ ਜਿਹਨੇ ਇੱਥੇ ਕੀਤਾ ਉਹਨੂੰ ਤਾਂ ਇੱਥੇ ਮਿਲ ਜਾਣਾ ਸਾਹਮਣੇ, ਪਰ ਜਿਹੜੇ ਪਿੱਛੇ ਰਹਿ ਕੇ ਕਰ ਰਹੇ ਸੀ, ਸਾਫ ਕਿਤਾਬ ਉਹਨਾਂ ਦਾ ਵੀ ਹੋਣਾ। ਜਦੋਂ ਨਰਕਾਂ ਚ ਪਏ, ਆਵਾਜ਼ਾਂ ਮਾਰਨਗੇ, ਚੀਖ ਝਾੜਾ ਪਾਉਣਗੇ, ਉਹਨਾਂ ਦੇ ਕਿਸੇ ਪੈਗੰਬਰ, ਕਿਸੇ ਪੀਰ, ਕਿਸੇ ਔਲੀਏ ਨੇ ਉਹਨਾਂ ਦੀ ਆਵਾਜ਼ ਨਹੀਂ ਸੁਣਨੀ, ਕਿਸੇ ਉਹਨਾਂ ਦੀ ਬੌਡੀ ਨਹੀਂ ਕਰਨੀ, ਕਿਸੇ ਉਹਨਾਂ ਦੀ ਸਹਾਇਤਾ ਨਹੀਂ ਕਰਨੀ। ਚਿਰੰਕਾਲ ਦੁੱਖ ਭੋਗਤੇ, ਚਿਰੰਕਾਲ ਦਾ ਮਤਲਬ ਸਮੇਂ ਦਾ ਕੋਈ ਹੱਦਬੰਦੀ ਨਹੀਂ ਵੀ ਕਦੋਂ ਤੱਕ ਉਹ ਨਰਕਾਂ ਚ ਦੁੱਖ ਭੋਗਣਗੇ।
ਨਹੀਂ ਸਹਾਇਕ ਸੰਗ ਨਿਆਰੇ,
ਉੱਥੇ ਕੋਈ ਉਹਨਾਂ ਦਾ ਸਹਾਇਕ ਨਹੀਂ ਹੋਵੇਗਾ, ਕੋਈ ਉੱਥੇ ਉਹਨਾਂ ਦਾ ਮਦਦਗਾਰ ਨਹੀਂ ਹੋਵੇਗਾ, ਜਿਹੜਾ ਮਦਦਗਾਰ ਬਣ ਕੇ ਆਵੇਗਾ ਉਹਨੂੰ ਵੀ ਧਰ ਲਿਆ ਜਾਏਗਾ ਉੱਥੇ। ਹਾਂਜੀ,
ਅੰਤਰ ਜਾਮੀ ਸਭ ਕਿਛ ਜਾਣੇ,
ਉਹ ਪਰਮੇਸ਼ਰ ਅੰਤਰ ਜਾਮੀ ਆ ਬਾਦਸ਼ਾਹ, ਜਾਣਦਾ ਸਭ ਕੁਝ, ਕੱਲੇ ਕੱਲੇ ਦੇ ਅੰਦਰ ਦੀ ਜਾਣਦਾ ਹੈ।
ਤਿਸ ਤੇ ਕਹਾ ਛਪਾਵਨ ਠਾਣੇ,
ਦੁਨੀਆਂ ਕੋਲੋਂ ਛੁਪਾ ਸਕਦੇ ਜੇ, ਪਰ ਉਹ ਅਸੰਤਰ ਜਾਮੀ ਵਾਹਿਗੁਰੂ ਕੋਲੋਂ ਨਹੀਂ ਛੁਪਾਇਆ ਜਾ ਸਕਦਾ।
ਅਬ ਮਨ ਕਾ ਮੰਗਵਾਵੂ ਸੋਏ,
ਪਾਤਸ਼ਾਹ ਤੂੰ ਸਫਾਈ ਨਾ ਦੇ, ਤੂੰ ਚੰਦੂ ਦੇ ਘਰੋਂ ਮਣਕਾ ਮੰਗਾ, ਸਾਡੇ ਪਿਤਾ ਗੁਰਦੇਵ ਦੀ ਜਿਹੜੀ ਮਾਲਾ ਸੀ ਉਹਦਾ ਮਣਕਾ ਮੰਗਵਾ।
ਵੱਡੇ ਗੁਰੂ ਕੇ ਘਰ ਮੈਂ ਜੂਏ,
ਮਾਲਾ ਸਾਡੇ ਵੱਡਿਆਂ ਸਤਿਗੁਰਾਂ ਦੇ ਕੰਠ ਵਿੱਚ ਸੀ। ਮਹਾਰਾਜ ਆਪਣੇ ਪਿਤਾ ਗੁਰਦੇਵ ਦਾ ਵੱਡਿਆਂ ਦਾ ਨਾਂ ਨਹੀਂ ਲੈਂਦੇ, ਅਦਬ ਰੱਖਦੇ, ਸਤਿਕਾਰ ਰੱਖਦੇ, ਇਹ ਭਾਵਨਾ ਹੀ ਆ ਨਾ ਖਾਲਸਾ ਜੀ, ਨਾਂ ਵੀ ਲੈ ਲੈਣੇ ਆ, ਪਰ ਵੱਡਿਆਂ ਦਾ ਅਦਬ ਰੱਖਣਾ, ਸਤਿਕਾਰ ਰੱਖਣਾ। ਸਾਡੇ ਵੱਡਿਆਂ ਸਤਿਗੁਰਾਂ ਦਾ ਨਾਂ ਨਹੀਂ ਲਿਆ, ਸਾਡੇ ਵੱਡਿਆਂ ਦਾ ਉਹਨਾਂ ਦੇ ਕੰਠ ਦੀ ਮਾਲਾ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਦਾ ਜ਼ਿਕਰ ਕਰਦੇ, ਗੁਰੂ ਅਮਰਦਾਸ ਸਾਹਿਬ ਦਾ ਵੱਡੇ ਸਤਿਗੁਰੂ ਕਹਿੰਦੇ, ਵੱਡਿਆਂ ਦਾ ਸਨਮਾਨ, ਇਹ ਅਦਬ, ਇਹ ਸਾਡੀ ਸਭਿਅਤਾ ਸੀ। ਸਾਡੀ ਜਿਹੜੀ ਸਭਿਅਤਾ ਨਾ ਆ ਹੈ, ਸਾਡੀ ਸਭਿਅਤਾ ਇਹ ਨਹੀਂ ਕਿ ਘਰ ਵਾਲੀ ਵੀ ਪਤੀ ਨੂੰ ਆਈ ਮੋਂਟੀ ਉਰੇ, ਏਦਾਂ ਦਾ ਨਹੀਂ ਸੀ ਕੋਈ ਸਾਡੀ ਸਭਿਅਤਾ। ਸਾਡੀ ਸਭਿਅਤਾ ਬੜੇ ਅਦਬ ਵਾਲੀ, ਬੜੀ ਉਚੇਰੀ ਸਭਿਅਤਾ। ਹੁਣ ਤਾਂ ਰਿਹਾ ਹੀ ਨਹੀਂ ਕੋਈ ਵੱਡੇ ਛੋਟੇ ਦਾ ਲਿਹਾਜ਼, ਛੋਟਾ ਭਰਾ ਵੱਡੇ ਨੂੰ ਨਾਂ ਲੈ ਕੇ ਆਵਾਜ਼ ਮਾਰਦਾ, ਐਂ ਉਹ ਫਲਾਣਾ ਸਿਆਂ ਅਮਕਾ, ਨਾਂ ਵੀ ਸਿਆਂ ਵੀ ਪੂਰਾ, ਸਿੰਘ ਵੀ ਨਹੀਂ ਪੂਰਾ ਲੱਗਦਾ। ਹੋਰ ਹੀ ਪ੍ਰਕਾਰ ਦਾ ਭਾਵ ਅਭਾਵ ਸਾਡੇ ਸਮਾਜ ਵਿੱਚ, ਤੇ ਫਿਰ ਕਹਿੰਦੇ ਜੀ ਅਸੀਂ ਮਾਡਰਨ ਹੋ ਗਏ। ਮਾਡਰਨ ਸਾਡਾ ਯੁੱਗ ਮਾਡਰਨ ਹੋ ਗਿਆ, ਕਿਹੜਾ ਜੀ? ਅਸੀਂ ਬਾਹਰਲੇ ਮੁਲਕਾਂ ਦੀ ਜਿਹੜੀ ਸਭਿਅਤਾ ਉਹ ਗ੍ਰਹਿਣ ਕਰ ਲਈ। ਤੂੰ ਇਹਦੇ ਵਿੱਚ ਵੀ ਆਪਣਾ ਸਨਮਾਨ ਸਮਝਦੇ, ਅਦਬ ਭਾਵ ਨਹੀਂ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਂ ਨਹੀਂ ਲੈਂਦੇ ਪੰਜਵੇਂ ਪਾ, ਕਹਿੰਦੇ ਸਾਡੇ ਵੱਡਿਆਂ ਸਤਿਗੁਰਾਂ ਦੀ ਮਾਲਾ ਉਹ ਪਈ ਆ ਚੰਦੂ ਦੇ ਘਰ, ਉਹਦਾ ਜਿਹੜਾ ਮਣਕਾ ਉਹ ਲੈ ਕੇ ਆ।
ਸੁਨ ਪਾਤਸ਼ਾਹ ਤ੍ਰਾਸੀ ਉਰ ਪਾਵਾ,
ਸਾਹਿਬ ਨੇ ਆਖਿਆ ਨਾ ਬਾਦਸ਼ਾਹ ਲੇਖਾ ਦਾ ਲੈਣਾ ਹੀ ਲੈਣਾ ਅਸੀਂ। ਸੁਣ ਕੇ ਬਾਦਸ਼ਾਹ ਕੰਬ ਗਿਆ, ਉਹਦੀ ਰੂਹ ਕੰਬ ਗਈ, ਡਰ ਗਿਆ।
ਹਾਂਜੀ, ਪਟ ਨਰ ਚੰਦੂ ਨਿਕਟ ਬੁਲਾਵਾ,
ਉਸੇ ਵੇਲੇ ਬੰਦਾ ਭੇਜ ਕਹਿੰਦਾ ਬੁਲਾਓ ਚੰਦੂ ਨੂੰ ਇੱਥੇ ਸੱਦੋ।
ਗੁਰ ਘਰ ਵਿਖੇ ਸਿਮਰਨੈ ਦਿਸ਼ਕੋ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਸਿਮਰਨਾ ਵੇਖਿਆ ਬਾਦਸ਼ਾਹ ਨੇ, ਤੇ ਇਸ਼ਾਰਾ ਕੀਤਾ ਉਸ ਵੱਲ।
ਕਰ ਇਸ਼ਾਰਤ ਪਾਕਿਓ ਬਚ ਤਿਸਕੋ,
ਔਰ ਇਸ਼ਾਰਾ ਕਰਕੇ ਬੋਲਿਆ
ਇਨਕੇ ਸਮ ਮਣ ਕਾਜੂ ਹੋਏ।
ਚੰਦੂ ਨੂੰ ਬੁਲਾ ਲਿਆ, ਚੰਦੂ ਨੂੰ ਬੁਲਾ ਕੇ ਨਾ, ਚੰਦੂ ਆ ਕੇ ਖਲੋ ਗਿਆ ਸਾਹਮਣੇ ਉਹਦੇ, ਛੇਵੇਂ ਪਾਤਸ਼ਾਹ ਵੱਲ ਵੇਖੇ, ਬਾਦਸ਼ਾਹ ਵੱਲ ਵੇਖੇ, ਡਰਿਆ ਹੋਇਆ ਮਲੇਛ। ਬਾਦਸ਼ਾਹ ਨੇ ਇਸ਼ਾਰਾ ਕੀਤਾ, महाराज जी दे सिमरने वल कहिंदा जी एदां दा मणका
हमको आन दीजिए सोए
चंदू तेरे घर मैनू पता लगा भी है ए नहीं कहा उन्हें भी गुरु साहब दा सी कहते सानू पता लगा भी तेरे घर एदां दी माला पई है मणका है उदा एक मणका लिया अपने घरों
सुन चंदू कर जोरे उचारा
चंदू ने हाथ जोड़े ते बोलिया बादशाह नू कहन लगा
लीजे इस ते कीमत पारा
कहन लगा जी एदा कुछ भी नहीं एदे नालों भी बड़ा कीमती है जी एदा कुछ भी नहीं कहिंदा एदे नालों भी ज्यादा ज्यादा कीमती है
जाए निकेत खोज में आनो
महाराज जी मैं हुणे गया ते हुणे आया मैं घरों लभ के लियाउणा
जिसमें उजलता सो पहचानो
बड़े कीमती मणके हन जी ओ जिहड़े मैं लैके आउणा
सुन हजरत की आयस गयो
बादशाह कोलो आग्या लैके चंदू बड़ी छेती नाल गया
जाए सदन में प्राप्त पयो
घर पहुंचया जाके
श्री अर्जुन के घर की माला
महाराज पंजवे पातशाह दी जड़ी माला सी एदे घर पई हुई
लियाओ निकास कयो इस काला
घर वाली नू जाके कह कहिंदा लियाओ कढ के जड़ी पंजवे पातशाह दी माला संदूकड़ी च रखी सी
दास गयो जै दुष्ट खजाना
जिथे इस दुष्ट दा खजाना पिया होया सी वो सारा कुछ रखिया होया सी
खोजित पई न प्राप्त पाना
लपन लगे पर वो माला नहीं मिली
तरी हुती जिस थान मजारी
जेड़ी जगह ते वो माला तरी हुई सी
तैते मूखक काट निकारी
उथो किते चूहिया ने जेड़े चूहे सन उथे किते आ गए ते उन्होंने कुतर कुतर के वो माला उथो कढ ली सी मणके लकड़ी दे सन उन्हें कुतर कुतर के चूरा चूरा कर छड़ी हां जी
सब मणके पूरन कर डारे
सारे मणके तोड़ भन दते चूहे खा खा के वो माला नू उन्होंने कुतरा कुतरा कर छड़िया उस माला दा
परी किरच कुछ तहां निहारे
उथे जिहड़ा वो माला दे जिहड़े टुकड़े जे सन मणकियां दे वो कुतरे हुए ओ पए वेखे
आए दास ने बात सुनाई
लै आंदे जेड़े पए सी कठे जे करके चंदू नू लिया के दिते
सो मूखक ने कतर गवाई
कहिंदे दीवान जी एदा चूहिया ने सारी खत्म कर दिती है आ वेखो जी चूरा ही बचिया
साबत मनका एक न रहयो
एक भी साबत मनका नहीं है
खोदी खुड न कैसे लयो
कहिंदा खुड पुट्टो जेड़े कोई नेड़े तेड़े चूहे ने किते खुड चो निकल आवे इको नाल ही अपनी गल बन जानी जे किते ना मिली गुरु जी भी उथे बैठे खबरे उथे की गल होई की नहीं होई मैं काबू आ जाना बादशाह दे उहने गुस्से च आ जाना हां जी
नै चंदू कै चिंत बिसाला
चंदू नू बड़ी चिंता इन्होंने ला के उथे सबणा सुबणा जिन्नियां सी ज्यों खुड्डा पुट्टण लगे टोए मार दिते पर किथे लभे
कहते प्राप्त होई इस काला
सोचदा किथो मिले हुण एदां दा मणका
मणका इक देनो कर आयो
इको ही मणका देना सी बादशाह नू
लखेशा इन कूर अलायो
मैं तां कह भी आया भी जी पई आ माला मेरे कोले ते हुण जे ना दित्ती ते उन्हें कहना भी चंदू झूठ बोलदा
बिगड़ न जाए बारता मेरी
किते मेरी गल बिगड़ न जाए बादशाह नाल
अठे बाजार दास तिस बेरी
इन्हें छेती नाल नौकर भेजे भी नेड़े तेड़े जेड़े कोई दुकाना ने जिथों कितों मिलदा सी ये समान भी उथे जाके पता करो
धनी बनक दन निकट पठाए
कोई धनी शाहूकार रख दे इदां दियां मलावां उन्हां कोल भेजिया
दियो मन का मुल लियो मन पाए
कहते जिन्ना मन पाउंदा मुल चाहिदा एक इको मणका चाहिदा एदां दा
दिल्लीपुर में नरदन फेरे
मिंटा सकिंटा जी ने दीवान सी आखिरकार नौकर चाकर बहुत मिंटा सकिंटा जी फेर दते चारे पासे
आन आन के तकते हीरे
बहुत थावां ते जाके वेख्या भाल कीती पर ओदां दा मणका ना मिले
गुरु सिमर ने सामने पावे
ओदां दे सिमर ने वर्गा मणका नहीं मिलिया
करे शिगरता बौर पठावे
फिर कहिंदा छेती जाओ होर थां तों पता करो
धनी नरन कै निकट सिधारे
बड़े धनी शाहूकारां दे कोल भेजे बंदे
कर जवाहारी फिरत निहारे
जौहरी सन उन्हां दे घर भी भेज के बुला के वेख्या
जै कै ताए थके नर ब्रिंद
भज के थक गए हार गए पर कितों हो जा मणका नहीं मिलिया
कितों न प्राप्त तिन मानिंद
मणके का लियावन पर ओदा का ना मिले जेड़ा गुरु हरगोबिंद साहब जी दे हत्था विच सी माला ओदा का मणका नहीं मिलिया
पयो शाको शोक बिसाला
चंदू बड़ा शोक विच दुखी होया
करत प्रतीकन पाचिर काला
उधर बादशाह उड़ीक रहा भी आया नहीं चंदू होर ज्यादा खिज रहा है कि गुरु पातशाह जी ने भी भजन कर दते ना भी लेखा डरिया होया बादशाह भी ये कित एदा का बचन कर रहे खबरे की हो जाए मेरे अध्यात्मक तौर पर डर रहा है सतगुरां ने जेदे अंदर डर पाउणा पा देना जेडे निरपैता देनी उन्हूं निरपैता दे देनी है गुरु साहब दे हथ च ही है उन्हूं डर पा दिता साहब सच्ची पातशाह ने
पठियो अपर नर लियाओ हकारी
उन्हें बंदा भेजा भी आया नहीं चंदू छेती लियाओ बुला के सतगुरु जी बैठे हन
किम चंदू को लागे आवारी
चंदू नूं क्यों देरी लगी है वेखो राज मर मुकता नहीं गया किते हां जी
अब लोग क्यों ने आवन कियो
आया क्यों नहीं चंदू हाले ताई
क्यों ना सदन ते लियावत पयो
क्यों नहीं आया हाले घर ही गया घर नाल ही सी उहदा इना टाइम क्यों ला दिता
गयो दूर तिसके आवासे
नौकर भजया होया चंदू दे घर आया
गयो शाको कीन प्रकाशे
लगा बादशाह सलामत याद कर दे दीवान जी आए नहीं तुसी बैठे हो अले वो पहुंचा इन्हे नु पिछे एक होर आ गया दीवान जी आए नहीं तुसी बादशाह बुला रहा है
करत शिगरता निकट हकारते
बड़ी काली करदा ते तुहानू अपने कोल सददा
तुम किम बैठे चिंतन तारते
उहदा इदां बैठा जिवें तैनूं फिकर ही ना होवे कहिंदे इदां बंदे दे बंदा आके बुलाई जावे चल छेती चल चंदू वेखे भी हुण मैं बंदे उड़ीकदा भी कितों मिल जे कोई उदां दा मन घल पिया नहीं बादशाह दी कचहरी च चंदू आया ओ कथा आप जी अगलिया प्रसंगा च सरवण करो।